ਆਦਨ ਹੈ ਗੁਰਨਾ ਧਾਰ ਕੇ ਮੂਰਤ ਹੈ ਜਾ ਗਿਆ ਰੋਗ ਸੁਣੋ ਪ੍ਰਲੋਕ ਸੁਣੋ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਤਾਰਨ ਕੋ ਗੁਰਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਨਮਸਕਾਰ ਧਾਰ ਕੇ ਮੂਰਤ ਹੈ ਜਾ ਗਿਆ ਏਕ ਓਂਕਾਰਾ ਸਤਿਗੁਰੂ ਕਹਿ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਨਾਸਨ ਸੋਏ ਹਮ ਕੁਛ ਪ੍ਰਬੁੱਧ ਹਮਾਰੀ ਵਰਨ ਸਕੋ ਮਹਿਮਾ ਜੋ ਤਿਹਾਰੀ ਹਮਨਾ ਸਖਤ ਕਰ ਸਿਖੋ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਸ੍ਰੀ ਗੁਰ ਸ਼ਬਦ ਕਮਾਏ ਦਿਨ ਜਿਤੇ ਪੰਜ ਵਕਾਰ ਦਿਨ ਸੰਤਨ ਕੋ ਬੰਦਨ ਸਿਰ ਚਰਨ ਪਰ ਧਾਰ ਮੂਹ ਪੁਚਰੈ ਸ਼ਾਸਤਰ ਸਤ ਸਿੰਘ ਗਿਰਨ ਚੜ ਜਾਵੇ ਅੰਧ ਲਖੈ ਬਦਰ ਸੁਣੈ ਜੋ ਕਾਲ ਕਿਰਪਾ ਕਰਾਏ
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ ਪਹਿਲਾ ਪੜ ਪੜ ਗੱਡੀ ਨਦੀਏ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਸਾਥ ਭਰੀਏ ਜੇਤੇ ਬਰਸ ਬਰਸ ਭਰੀਏ ਜੇਤੇ ਮਾਸ ਪਰੀਏ ਜੇਤੀ ਆਜਾ ਪਰੀਏ ਜੇਤੇ ਸਾਥ ਨਾਨਕ ਦੇਖੈ ਇੱਕ ਗੱਲ ਹੁਣ ਹੁਣੇ ਚੱਖਣਾ ਝਾਠ ਨਾਨਕ ਦੇਖੇ ਇੱਕ ਗੱਲ ਹੁਣ ਹੁਣੇ ਚੱਖਣਾ ਝਾਠ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪਵਿੱਤਰ ਗੁਰੂ ਕੀ ਸਾਜੀ ਨਿਵਾਜੀ ਗੁਰਭਾਗੀ ਸਾਹਿਬ ਸਿੰਘ ਜੀ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਔਰ ਕਿਰਪਾ ਦਾ ਸਦਕਾ ਸ਼ਾਮ ਦੇ ਵਿਧਾਨ ਦੀ ਹਾਜ਼ਰੀ ਭਰ ਰਹੇ ਹੋਏ ਭਾਈ ਸਾਹਿਬ ਜੀ ਤੋਂ ਬੜੇ ਪਿਆਰ ਨਾਲ ਅੰਮ੍ਰਿਤਮਈ ਬਾਣੀ ਦਾ ਕੀਰਤਨ ਸ਼ਰਵਣ ਕਰਨ ਤੋਂ ਉਪਰੰਤ ਗੁਰਾਂ ਦੀ ਪਰਮ ਪਵਿੱਤਰ ਬਾਣ ਦਾ ਵਿਚਾਰ ਜੋ ਹਰ ਰੋਜ਼ ਗੁਰੂ ਦਰਬਾਰ ਵਿਚਾਰ ਕਰਕੇ ਸ਼ਰਵਣ ਕਰਦੇ ਹੋ ਅੱਜ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਪ ਸਾਰੇ ਮਾਈ ਭਾਈ ਹਾਜ਼ਰ ਹੋ ਕਰਕੇ ਬਾਣੀ ਦੇ ਵਿਚਾਰ ਸ਼ਰਵਣ ਕਰਨ ਲਈ ਤਤਪਰ ਹੋ ਅਤੇ ਜਿਸ ਤਰ੍ਹਾਂ ਕਿਸੇ ਅਮਲੀ ਨੂੰ ਅੰਨ ਲੱਗ ਜਾਂਦਾ ਹੈ ਜਿਸ ਵੇਲੇ ਅੰਨ ਲੱਗਦਾ ਹੈ ਉਸ ਵੇਲੇ ਤੱਕ ਦੁਬਾਰਾ ਫਿਰ ਤੋੜ ਲਗਣੀ ਸ਼ੁਰੂ ਹੋ ਜਾਂਦੀ ਉਹ ਫਿਰ ਉਸ ਵੇਲੇ ਨੂੰ ਉਡੀਕਦਾ ਹੈ ਅਮਲ ਖਾਂਦਾ ਹੈ ਮੇਰਾ ਅਮਲ ਪੂਰਾ ਹੋ ਜਾਏ ਨਸ਼ਾ ਪੂਰਾ ਹੋ ਜਾਏ ਇਹ ਤਾਂ ਉਹਨਾਂ ਲੋਕਾਂ ਦੀ ਹਾਲਤ ਹੈ ਪਰ ਜਿਹਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਸਤਸੰਗ ਦਾ ਅਮਲ ਲੱਗ ਜਾਏ ਉਹਨਾਂ ਨੂੰ ਵੀ ਤੋੜ ਲੱਗ ਜਾਏ ਉਹ ਸਮਾਂ ਗਿਣਦੇ ਕਿੰਨੀ ਛੇਤੀ ਸਮਾਂ ਆਵੇ ਗੁਰੂ ਦੁਆਰੇ ਜਾ ਕਰਕੇ ਸਤਸੰਗ ਸੁਣੀਏ ਬਾਣੀ ਦੇ ਵਿਚਾਰ ਕਥਾ ਪ੍ਰਚਾਰ ਸੁਣੀਏ ਮਨ ਨੂੰ ਬੜਾ ਆਨੰਦ ਆਉਂਦਾ ਔਰ ਮਨ ਵਿੱਚ ਸ਼ਰਧਾ ਭਗਤੀ ਵਾਹਿਗੁਰੂ ਦਾ ਪਿਆਰ ਪੈਦਾ ਹੁੰਦਾ ਸਮਾਧੀ ਲੱਗਦੀ ਹੈ ਮਨ ਡਿੱਗ ਜਾਂਦਾ ਮਨ ਦੀਆਂ ਬਾਸ਼ਨਾਵਾਂ ਰੁਕ ਜਾਂਦੀਆਂ ਜਿਤਨੀ ਦੇਰ ਤੱਕ ਮਨ ਬਾਸ਼ਨਾ ਵੱਲੋਂ ਰੁਕਦਾ ਹੈ ਉੱਪਰ ਹੁੰਦਾ ਹੈ ਉਦੋਂ ਸੁੱਖ ਮਿਲਣਾ ਸ਼ੁਰੂ ਹੋ ਜਾਂਦਾ ਜਿਹੜੇ ਫੁਰਨੇ ਹਨ ਬਾਸ਼ਨਾਵਾਂ ਹਨ ਉਹ ਮਨ ਨੂੰ ਅਸ਼ਾਂਤ ਕਰਦੀਆਂ ਸੋ ਆਓ ਐਸੇ ਪਵਿੱਤਰ ਦਰਬਾਰ ਵਿੱਚ वैकुंठ नगर जहां संत वासा सौ कबीरे कई कारे साध संगत वैकुंठ है आदि। इस करके अज दे वचन विच शेष ब्रह्म जी ने बेनती की गरीब नवाज कई का ख्याल है कि बहुत विद्या पढ़ लैन के नाल मन में शांति प्राप्त हो जाती। हजूर ने कहा कि पढ़ना कोई माड़ा नहीं चंगा, दुनियावी विद्या दुनियावी तौर पर बंदे सुख साधन सियाणा बनाउंदियां हन। इसे तरह जो ब्रह्म विद्या परमार्थी विद्या है ये मन को शांत करती है, ज्ञान बख्शिश करती है, परंतु जे निरा पढ़न तक ही सीमित रह जाइए, नाम भी कमाई ना करिए, फिर पढ़िया मूर्ख आखी है जिस लग लो अहंकारा। गुरप्रसादी विद्या विचारे पढ़ पढ़ पाव है मान, आपा मध्य आप प्रगत्या पाया अमृत नाम। विद्या विचारी संपर्क उपकारी, जे ऐसा हो गए तो पढ़ाई पढ़ी हुई सफल है। जे विद्या पढ़ के कोई परोपकार नहीं करना फिर कोई बहुता लाभ नहीं, क्योंकि एक विद्या है मगज खाने, दूसरी है हड खाने, तीजी गोश्त खाने है। मगज खाने केड़ी, किताबा पढ़ी जानिया लेकिन कोई प्रचार नहीं करना, कोई सिक्ख्या नहीं देनी, किसी नाह विद्या नहीं देनी, सिर्फ अपने मगज नाल ही बैर किताबी कीड़े बने रहना, उथों कोई लाभ नहीं लेना, परपकार नहीं करना। दूजी हड खाने बतंडावाद करना, पढ़ के हर वेले बहस मवासा करी जाना, जिमें कूकर हड्डी चरूंदा है पिछों कुछ नहीं मिलता, एवं फजूल ही मेहनत करता। इस तरह के जड़े लोग हैं एवं झगड़ा रगड़ा पढ़ के करी जाना, कोई लाभ नहीं लेंदे, वो छलड़ खाने भी न्याय। तीसरा गोश्त खाने, विद्या पढ़ के पदार्थ कट्ठे करने, माया प्राप्त करके अपने ते अपने परिवार तक सीमित रहना, परोपकार कोई ना करना, किसी नूं विचार की शिक्षा ना देनी, विचार के अनुकूल अपना जीवन ना बनाना, वो भी इसे तक सीमित। ऐसा प्रमाण भी दिता है, एक सप है उस को मणि है, वो हनेरी रात भी रखता मणि के प्रकाश वाले मच्छर डडियां और पिड़ियां आदि कीड़े पतंगे आ जाते। वो जो सप है मणि के प्रकाश पाने वाले कीड़िया खा करके अपना ढिड भरता। दूसरा वो जो मणि हनेरी रात विच रख के मणि के प्रकाश में देख के खेलता बड़ा खुश हुंदा है, पलसेटे मार करके मणि के उपर कटा पा लैंदा, मणि गुआच जांदी है, फिर बहुत साध संगत जी तू कई होया होया लड़दा फिरदा है, कलेश विच कई वारी मर जांदा। तीसरा वो मणि नूं चंद्रमा के प्रकाश च रखदा है, चंद्रमा के प्रकाश नाल उहदे विचों कोई अमृत नहीं रस निकलता, ओनू चट करके अपनी गैर शांत करता। इस तरह साध संगत जी बहुते तां विद्या पढ़ के सो इस तरह है पदार्थां रूपी मच्छर खा रहे, बहुते इस तरह जे उन्होंने विद्या रूपी मणि मिल जाती है अहंकार करके अपने सिर विच होमे की खे पाई जाते, फिर पंडित रोवे ज्ञान गुआए अपना ज्ञान गुआ के रोंदे। इस तरह तीजे जिमें मणि के उपरले चंद्रमा का प्रकाश पैंदा रस झरदा, ਚੱਟ ਕਰਕੇ ਜ਼ਹਿਰ ਸ਼ਾਂਤ ਕਰਦੇ ਆ। ਵਿਰਲੇ ਐਸੇ ਆ ਜਿਹੜੇ ਵਿਦਿਆ ਰੂਪੀ ਮਣੀ ਨੂੰ ਗ੍ਰਹਿਣ ਕਰਕੇ ਨਾਮ ਦੀ ਕਮਾਈ ਕਰਕੇ ਹਿਰਦੇ ਵਿੱਚ ਨਾਮ ਰੂਪੀ ਅੰਮ੍ਰਿਤ ਦੀ ਕਮਾਈ ਕਰਕੇ ਬ੍ਰਹਮਾਨੰਦ ਰੂਪੀ ਜੋ ਰਸ ਹੈ ਉਸ ਨੂੰ ਪੀਂਦੇ ਆ ਚੱਟਦੇ ਆ ਉਹ ਸਦਾ ਵਾਸਤੇ ਸ਼ਾਂਤ ਹੋ ਜਾਂਦੇ ਆ। ਇਸ ਵਾਸਤੇ ਪਿਆਰੇ ਸੱਤੀ ਪੈਰੀ ਸੱਚ ਭਰਾ ਬਹੀਆ ਪੜਿਆ ਪਾਸ ਉੱਥੇ ਪਾਸ ਹੁਣ ਵਿਚਾਰੀਏ ਕੂੜੇ ਘਟੇ ਰਾਤ ਕੂੜ ਦੀ ਰਾਤੀ ਘਟ ਜਾਂਦੀ ਹੈ। ਸੋ ਆਓ ਇਸ ਸ਼ਬਦ ਦੁਆਰਾ ਸਤਿਗੁਰੂ ਗਰੀਬ ਨਿਵਾਸ ਸ਼ੇਖ ਬ੍ਰਹਮ ਦਾ ਨਿਮਿਤ ਜਾਣ ਕੇ ਸਾਨੂੰ ਸਾਰਿਆਂ ਨੂੰ ਉਪਦੇਸ਼ ਦੇ ਰਹੇ ਹਨ। ਮਨ ਬਿਰਤੀ ਔਰ ਰਸਨਾ ਦੀ ਪਵਿੱਤਰਤਾ ਲਈ ਗੱਜ ਕੇ ਬੋਲੋ ਗੱਡੀ ਹੈ ਪੜ ਪੜ ਗੱਡੀ ਨਦੀ ਹੈ ਪੜ ਪੜ ਕੇ ਗੱਡੀਆਂ ਵੀ ਲੱਦ ਲਈਆਂ ਜਾਣ ਇੰਨੇ ਗ੍ਰੰਥ ਜਿਹੜੇ ਹੈ ਨਹੀਂ ਇਕੱਠੇ ਕਰ ਲੈ ਜਾਣ ਗੱਡਿਆਂ ਦੇ ਗੱਡੇ ਲੱਦ ਲੈ ਜਾਣ। ਪੜ ਪੜ ਕੇ ਇੰਨੇ ਗ੍ਰੰਥ ਇਕੱਠੇ ਕਰ ਲੈ ਜਾਣ ਆਪਣੇ ਨਾਲ ਊਠ ਲੱਦ ਕੇ ਸਾਥ ਤੋਰ ਲੈ ਜਾਣ।
ਪੜ ਪੜ ਬੇੜੀ ਪਾਈਏ
ਦਰਿਆ ਵਿੱਚ ਗੁਜ਼ਰਨਾ ਪਵੇ ਪੜ ਪੜ ਕੇ ਇੰਨੇ ਪੁਸਤਕ ਇਕੱਠੇ ਕੀਤੇ ਜਾਣ ਦਰਿਆਵਾਂ ਦੀਆਂ ਜਿਹੜੀਆਂ ਬੇੜੀਆਂ ਹਨ ਉਹ ਭਰ ਲਈਆਂ ਜਾਣ।
ਪੜ ਪੜ ਗੱਡੀ ਖਾਤ
ਬਹੁਤ ਸਾਰੇ ਗ੍ਰੰਥ ਪੁਰਾਣੇ ਹੋ ਜਾਣ ਉਹਨਾਂ ਨੂੰ ਟੋਇਆਂ ਵਿੱਚ ਪੱਟ ਕੇ ਖਾਤ ਟੋਇਆਂ ਵਿੱਚ ਰੱਖ ਦਿੱਤਾ ਜਾਵੇ ਭਾਵ ਪੁਰਾਤਨ ਸਾਹਿਤ ਵੀ ਇੰਨਾ ਇਕੱਠਾ ਹੋਵੇ ਉਹਨਾਂ ਨੂੰ ਵੀ ਕਿਉਂ ਰੱਖਿਆ ਜਾਵੇ।
ਪੜੀਏ ਜਿੱਤੇ ਬਰਸ ਬਰਸ
ਜਿੰਨੇ ਵੀ ਸਾਲ ਸਾਲ ਪੜ ਲੈ ਜਾਣ ਭਾਵ ਬਹੁਤ ਸਾਲ ਪੜ੍ਹਾਈ ਦੁਆਰਾ ਮਿਹਨਤ ਕੀਤੀ ਜਾਵੇ।
ਪੜੀਏ ਜਿੱਤੇ ਮਾਸ
ਅਤੇ ਜਿੰਨੇ ਬਰਸਾਂ ਦੇ ਮਹੀਨੇ ਆ ਉਹ ਵੀ ਪੜ੍ਹਦਿਆਂ ਹੋਏ ਗੁਜ਼ਾਰ ਦਿੱਤੇ ਜਾਣ।
ਪੜੀਏ ਜੇਤੀ ਆਰਜਾ
ਜਿੰਨੀ ਆਰਜਾ ਉਮਰ ਉਹ ਵੀ ਪੜ੍ਹਨ ਵਿੱਚ ਸਾਰੀ ਲਾਈ ਜਾਵੇ।
ਪੜੀਏ ਜੇਤੇ ਮਸਾਤ
ਜਿੰਨੇ ਸਾਨੂੰ ਸਵਾਸ ਆਉਂਦੇ ਆ ਉਹ ਵੀ ਪੜ੍ਹਦਿਆਂ ਪੜ੍ਹਦਿਆਂ ਬਤੀਤ ਹੋ ਜਾਣ।
ਨਾਨਕ ਦੇਖੇ ਇੱਕ ਗੱਲ
ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਹੇ ਸ਼ੇਖ ਬ੍ਰਹਮ ਜੀ ਇੱਕ ਨਾਮ ਜਪਣ ਰੂਪੀ ਜਿਹੜੀ ਗੱਲ ਹੈ ਇਹ ਲੇਖੇ ਵਿੱਚ ਪੈਂਦੀ ਹੈ। ਹੋਰ ਹੋਮੈ ਕੂੜਾ ਨਾ ਵਿੱਚੋਂ ਛੱਡ ਹੋਰ ਹੋਮੈ ਚੱਖਣਾ ਝਾਕ ਹੋਰ ਜਿਹੜਾ ਚੱਖਣਾ ਝਾਕ ਗੱਪਾਂ ਮਾਰਨੀਆਂ ਬਤੰਡਾ ਬਾਦ ਕਰਨਾ ਝੱਕਾਂ ਮਾਰਨੀਆਂ ਹਨ ਗੱਪਾਂ ਮਾਰਨ ਦੇ ਤੁਲ ਹੈ ਇਹ ਸਾਧ ਸੰਗਤ ਜੀ ਇੱਕ ਹੋਮੇ ਨੂੰ ਪੈਦਾ ਕਰਨ ਵਾਲਾ ਹੈ ਹੋਰ ਜਿਹੜਾ ਸਾਧ ਸੰਗਤ ਜੀ ਪੜ੍ਹ ਕਰਕੇ ਜਮਾਂ ਖਰਚ ਕਰੀ ਜਾਣਾ ਬਤੰਡਾ ਬਾਦ ਕਰਨਾ ਇਹ ਚੱਖਣਾ ਝਾਕ ਐਵੇਂ ਗੱਪਾਂ ਹੀ ਮਾਰਨ ਦੇ ਤੁਲ ਹੈ ਫਜੂਲ ਇਹਦੇ ਨਾਲ ਪ੍ਰਾਪਤੀ ਕੁਝ ਨਹੀਂ ਹੁੰਦੀ ਇਹ ਸਿਰਫ ਹੋਮੇ ਨੂੰ ਪੈਦਾ ਕਰਨ ਵਾਲੀਆਂ ਚੀਜ਼ਾਂ ਹਨ ਪਰ ਵਾਹਿਗੁਰੂ ਦੇ ਦਰਬਾਰ ਵਿੱਚ ਪਰਮੇਸ਼ਰ ਦਾ ਨਾਮ ਜਪਿਆ ਹੋਇਆ ਲੇਖੇ ਵਿੱਚ ਪੈਂਦਾ ਹੈ ਦੁਬਾਰਾ ਮੁੰਡੋ ਫਿਰ ਪੜੋ
ਨਾਨਕ ਦੇਖੇ ਇੱਕ ਗੱਲ
ਪੜਨਾ
ਪੜ ਪੜ ਗੱਡੀ ਲੱਦੀ ਹੈ
ਲੱਦੀ ਹੈ ਪੜ ਪੜ ਗੱਡੀ ਲੱਦੀ ਹੈ ਸੋ ਇਸ ਕਰਕੇ ਕਹਿੰਦੇ ਹਨ ਪੜ ਪੜ ਗੱਡੀ ਲੱਦੀ ਹੈ ਭਾਵ ਗੱਡੇ ਲੱਦਣ ਦਾ ਵਿਚਾਰ ਵੀ ਪੜ ਪੜ ਕੇ ਵਿਦਿਆ ਪੜਨ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ।
ਪੜ ਪੜ ਭਰੀਏ ਸਾਥ
ਸਾਥ ਜਿਹੜੇ ਵਪਾਰੀ ਲੋਕ ਅੱਗੇ ਊਠਾਂ ਦੇ ਸਮਾਨ ਆਦਿਕ ਲਿਜਾਂਦੇ ਸਨ ਉਹਨਾਂ ਨੂੰ ਊਠਾਂ ਦੇ ਸਮਾਨ ਲੱਦਣ ਦਾ ਵਿਚਾਰ ਅਤੇ ਰਸਤੇ ਚ ਚੋਰਾਂ ਚਕਾਰਾਂ ਤੋਂ ਬਚਣ ਦਾ ਜਿਹੜਾ ਵਿਚਾਰ ਹੈ ਇਹ ਵੀ ਪੜ੍ਹਨ ਤੋਂ ਵਿਦਿਆ ਦੁਆਰਾ ਹੀ ਪ੍ਰਾਪਤ ਹੁੰਦਾ ਹੈ।
ਪੜ ਪੜ ਬੇੜੀ ਪਾਈਏ
ਹਾਂ ਦਰਿਆਵਾਂ ਦੇ ਜਿਹੜੇ ਕੱਪੜ ਵਗਦੇ ਆ ਪੈਂਦੇ ਆ ਤੇ ਬੇੜੀ ਅਣਜਾਣ ਆਦਮੀ ਦਾ ਚਲਾ ਨਹੀਂ ਸਕਦਾ ਬੇੜੀ ਦੀ ਵੀ ਤਲੀਮ ਹੋਵੇ ਫਿਰ ਇਹ ਬੇੜੀ ਚਲਾਈ ਜਾਂਦੀ ਅਥਵਾ ਜੀਵਨ ਨੌਕਾ ਜਿਹੜੀ ਹੈ ਸੰਸਾਰ ਰੂਪੀ ਸਾਗਰ ਵਿੱਚ ਇਹ ਵੀ ਬ੍ਰਹਮ ਵਿਦਿਆ ਪੜ੍ਹਨ ਤੋਂ ਵਿਚਾਰ ਲੈਣੇ ਤੋਂ ਹੀ ਚੱਲਦੀ ਹੈ ਇਸ ਕਰਕੇ ਕਹਿੰਦੇ ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਕੇ ਵਿਦਿਆ ਪੜ੍ਹ ਦਾ ਵਿਚਾਰ ਪ੍ਰਾਪਤ ਕਰਕੇ ਬੇੜੀ ਪਾਉਣ ਦੀ ਦਰਿਆ ਦੇ ਜਾਂਚ ਹੈ ਪ੍ਰਾਪਤ ਹੁੰਦੀ ਹੈ, ਇਸ ਕਰਕੇ ਪੜ੍ਹਨਾ ਨਿਸਫਲ ਨਹੀਂ ਹੈ।
ਪੜ ਪੜ ਗੱਡੀ ਹੈ ਖਾਤ,
ਪਰ ਇਸੇ ਤਰ੍ਹਾਂ ਦੇ ਪੜ ਪੜ ਗੱਡੀ ਹੈ ਖਾਤ, ਖਾਤ ਜਿਹੜੇ ਟੋਏ ਹੈ ਉਹ ਵੀ ਪੜ੍ਹ ਪੜ੍ਹ ਕੇ ਪੂਰਨ ਦੀ ਜਾਂਚ ਆਉਂਦੀ ਹੈ, ਨਹੀਂ ਤਾਂ ਸਾਧ ਅੰਧਾ ਕੂਹਾ ਅੰਧੇ ਠੇਲੇ ਮੂਰਖ ਆਦਮੀ ਟੋਇਆਂ ਚ ਡਿੱਗੀ ਜਾਂਦੇ ਹੈ। ਜਿਹੜੇ ਸਿਆਣੇ ਕਹਿੰਦੇ ਹਰੇਕ ਆਦਮੀ ਠੋਕਰ ਖਾਂਦਾ ਸੋਨੇ ਨੂੰ ਪੂਰ ਦਿੱਤਾ ਜਾਏ, ਪੱਧਰਾ ਕਰ ਦਿੱਤਾ ਜਾਏ, ਇਹ ਵੀ ਵਿਚਾਰ ਪੜ੍ਹਾਈ ਦੁਆਰਾ ਹੀ ਹੁੰਦੀ ਹੈ। ਜਿੰਨੇ ਵੀ ਬਰਸ ਉਮਰ ਮਿਲੀ ਹੈ ਉਤਨੇ ਬਰਸ ਪੜ੍ਹਦੇ ਰਹੀਏ, ਪੜ੍ਹ ਕੇ ਵਿਚਾਰ ਕਰਕੇ ਆਤਮਾ ਗਿਆਨ ਪ੍ਰਾਪਤ ਕਰਦੇ
ਰਹੀਏ।
ਜਿਹੜਾ ਬਰਸਾਂ ਦਾ ਵਿਚਾਰ ਹੈ ਕਿ ਸਾਲ ਦੇ 365 ਦਿਨ ਹੁੰਦੇ, ਫਲਾਨੇ ਮਹੀਨੇ ਚ ਫਲਾਨੇ ਇੰਨੇ ਦਿਨ ਹੈ, ਅਤੇ ਇਸ ਪੜ੍ਹਾਈ ਦੁਆਰਾ ਬਰਸਾਂ ਦਾ, ਨਛੱਤਰਾਂ ਦਾ, ਮਹੀਨਿਆਂ ਦਾ, ਦਿਨਾਂ ਬਾਰਾਂ ਪਲਾਂ ਮਹੂਰਤਾਂ ਦਾ, ਜੋਤਿਸ਼ ਦਾ ਜੋ ਵਿਚਾਰ ਹੈ ਇਹ ਵੀ ਪੜ੍ਹਨ ਨਾਲ ਹੀ ਪ੍ਰਾਪਤ ਹੁੰਦਾ ਹੈ। ਪੜ੍ਹੀਆ ਜਿੱਥੇ ਮਾਸ ਅਤੇ ਮਹੀਨਿਆਂ ਦਾ ਵਿਚਾਰ ਵੀ ਪੜ੍ਹਨ ਨਾਲ ਹੀ ਪ੍ਰਾਪਤ ਹੁੰਦਾ ਹੈ। ਪੜ੍ਹਨ ਦੁਆਰਾ ਬੰਦੇ ਨੂੰ ਇਹ ਵੀ ਇਲਮ ਹੋ ਜਾਂਦਾ ਹੈ ਕਿ ਮੇਰੀ ਉਮਰ ਕਿਤਨੀ ਹੈ, ਇਸ ਕਰਕੇ ਪੜ੍ਹਾਈ ਨਿਸਫਲ ਨਹੀਂ ਹੈ। ਗ੍ਰੰਥਾਂ ਦੇ ਪੜ੍ਹਨ ਤੋਂ ਪਤਾ ਲੱਗਦਾ ਕਿ ਸਾਨੂੰ 24,000 ਸਵਾਸ ਆਉਂਦਾ, ਉਂਝ 21,600 ਆਪਣੇ 260 ਸਵਾਸ ਬੰਦਾ ਲੈਂਦਾ, ਵੈਸੇ 24,000 ਮੰਨਿਆ ਇੰਨਾ ਸਵਾਸ ਜਾਣੀ ਹੈ, ਬੈਸ 12 ਚੱਲਦਾ 18 ਸੋਗਤ ਚੱਲ ਹੈ 30 ਮੈਥਨ ਕਰਕੇ 64 ਚੱਲ ਹੈ ਕਿਉਂ ਨਾ ਭਜੈ ਜਗਦੀਸ਼, ਬੈਠੇ ਬੰਦੇ ਨੂੰ 12 ਸਵਾਸ ਹੁੰਦੇ, ਬੈਸ 12 ਚੱਲਦਾ 18 ਜਿਹੜੇ ਤੁਰਿਆ ਕਰਦਾ ਤੇ 18 ਸਵਾਸ ਹੁੰਦੇ, ਔਰ ਸੋਗਤ ਚੱਲ ਹੈ 30 ਜਿਹੜੇ ਸੁਟਾਇਆ ਹੁੰਦਾ ਉਦੋਂ 30 ਸਵਾਸ ਆਉਂਦੇ, ਮੈਥਨ ਕਰਦੇ 64 ਚੱਲ ਹੈ ਜਦੋਂ ਵਿਸ਼ੇ ਵਿਕਾਰ ਭੋਗਦਾ ਤੇ 64 ਸਵਾਸ, ਇਹ ਉਮਰ ਦਾ ਨਾਸ ਕਰਦੇ ਆ ਵਿਕਾਰ ਜਿਹੜੇ। ਕਿਉਂ ਨਾ ਭਜਿਆ ਜਗਦੀਸ਼, ਕਿਉਂ ਨੀ ਜਗਦੀਸ਼ ਜਗਦੀਸ਼ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਿਉਂ ਨੀ ਕਰਦਾ? ਕਹਿੰਦੇ ਜਿਹੜੀ ਸਵਾਸਾਂ ਦੀ ਵਿਚਾਰ ਹੈ ਇਹ ਵੀ ਪੜ੍ਹਨ ਨਾਲ ਹੀ ਪ੍ਰਾਪਤ ਹੁੰਦੀ ਹੈ, ਕਿੰਨੇ ਸਵਾਸ ਹੈ ਕਿਸ ਤਰ੍ਹਾਂ ਆਉਂਦੇ ਜਾਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਵਿਦਿਆ ਪੜ੍ਹਨ ਤੋਂ ਪਤਾ ਲੱਗਦਾ ਕਿ ਲੇਖੇ ਵਿੱਚ ਪੈਣ ਵਾਲੀ ਇੱਕੋ ਹੀ ਗੱਲ ਹੈ, ਉਹ ਕੀ ਹੈ? ਸਾਰੀ ਸ੍ਰਿਸ਼ਟੀ ਨੂੰ ਪਰਮੇਸ਼ਰ ਦਾ ਰੂਪ ਜਾਣਨਾ ਅਤੇ ਆਤਮਾ ਰੂਪ ਜਾਣ ਕੇ ਪਰਮੇਸ਼ਰ ਦਾ ਨਾਮ ਸਿਮਰਨ ਕਰਨਾ। ਵਾਹਿਗੁਰੂ ਵਾਹਿਗੁਰੂ ਕਰਨ ਦਾ ਮਤਲਬ ਇਹ ਹੈ ਕਿ ਸਾਰਿਆਂ ਚ ਵਾਹਿਗੁਰੂ ਨੂੰ ਵੇਖ ਲੈਣਾ, ਕਿ ਜਿਹੜਾ ਅਸੀਂ ਵਾਹਿਗੁਰੂ ਕਹਿੰਦੇ ਹਾਂ ਉਹ ਸਾਰਿਆਂ ਚ ਹੈਗਾ, ਇਹ ਨਿਸ਼ਚਾ ਕਰਕੇ ਮੰਨਣਾ ਕਿ ਹੈਗਾ, ਇਹ ਜਿਹੜੀ ਗੱਲ ਹੈ ਇੱਕ ਇਹ ਲੇਖੇ ਵਿੱਚ ਪੈਂਦੀ ਹੈ। ਸਾਰੀ ਉਮਰ ਕੋਸੀਆਂ ਕੋਸੀਆਂ ਪੜ੍ਹਦਾ ਰਿਹਾ, ਇਹ ਆਤਮਾ ਦ੍ਰਿਸ਼ਟੀ ਨੂੰ ਪ੍ਰਾਪਤ ਨਾ ਕੀਤਾ, ਆਤਮਾ ਗਿਆਨ ਵਾਲੀ ਜਿਹੜੀ ਇੱਕ ਗੱਲ ਹੈ ਇਸ ਨੂੰ ਪ੍ਰਾਪਤ ਨਾ ਕੀਤਾ, ਬਾਕੀ ਫਿਰ ਪੋਥੀਆਂ ਦਾ ਪੜ੍ਹਿਆ ਹੋਇਆ ਹੋਮੇ ਨੂੰ ਪੈਦਾ ਕਰਦਾ ਅਤੇ ਜਿੰਨੀ ਉਹਨਾਂ ਦੀ ਫੁਟਕਲ ਵਿਚਾਰ ਕਰਕੇ ਬਤੰਡਾ ਵਾਦ ਕਰਦਾ ਹੈ, ਇਹ ਹੋਮੇ ਝੱਖਣਾ ਝਾਕ ਹੋਮੇ ਨੂੰ ਪੈਦਾ ਕਰਨ ਵਾਲਾ ਅਤੇ ਗੱਪਾਂ ਦੇ ਮਾਰਨ ਦੇ ਫੁੱਲ ਹੈ, ਇਹਦੇ ਵਿੱਚੋਂ ਸਾਧ ਸੰਗਤ ਜੀ ਕੋਈ ਪ੍ਰਾਪਤੀ ਨਹੀਂ। ਜਿਵੇਂ ਬਾਂਸ ਨੂੰ ਜਿੰਨਾ ਛਿਲੋਂਗੇ ਸਿਰਤਾਂ ਹੀ ਸਿਰਤਾਂ ਹੈ, ਇਸੇ ਤਰ੍ਹਾਂ ਜਦੋਂ ਬਹੁਤਾ ਬਤੰਡਾ ਵੱਧ ਸ਼ੰਕੇ ਬਾਬੀ ਹੋ ਜਾਓਗੇ, ਇੱਕ ਸ਼ੰਕੇ ਜੋ ਦੂਆ ਦੂਏ ਜੋ ਤੀਆ ਤੀਏ ਜੋ ਚੌਥਾ, ਇਹ ਮੁੱਕਣ ਨੂੰ ਨਹੀਂ, ਮਨ ਸ਼ਾਂਤ ਨਹੀਂ ਹੋਵੇਗਾ। ਮਨ ਦੀ ਸ਼ਾਂਤੀ ਵਾਸਤੇ ਸ਼ੰਕੇ ਬੰਕਿਆਂ ਨੂੰ ਤਿਆਗ ਕਰਕੇ ਉਹ ਬ੍ਰਹਮ ਵਿਦਿਆ ਦਾ ਅਧਿਐਨ ਕਰਕੇ ਜਾਣਨਾ ਕਿ ਸਾਰੀ ਸ੍ਰਿਸ਼ਟੀ ਦਾ ਕਰਤਾ ਹਰਤਾ ਵਾਹਿਗੁਰੂ ਪਰਮੇਸ਼ਰ ਹੈ, ਪੰਜਾਂ ਤੱਤਾਂ ਦੀ ਮਿੱਟੀ ਵੀ ਸਾਰਿਆਂ ਨੂੰ ਇੱਕ ਲੱਗੀ ਹੈ ਅਤੇ ਆਤਮਾ ਵੀ ਸਾਰਿਆਂ ਚ ਇੱਕੋ ਹੀ ਬਿਰਾਜਮਾਨ ਹੈ। ਜਦੋਂ ਸਾਰਿਆਂ ਚ ਇੱਕੋ ਹੀ ਵਾਹਿਗੁਰੂ ਦੀ ਜੋਤ ਹੈ ਫਿਰ ਅਸੀਂ ਇੱਕ ਦੂਜੇ ਦੇ ਨਾਲ ਨਫ਼ਰਤ ਕਿਉਂ ਕਰਦੇ ਹਾਂ? ਧਰਮਾਂ ਮਜ਼ਹਬਾਂ ਦੇ ਨਾਂ ਜਾਂ ਰਾਜਨੀਤਿਕ ਲੋਕਾਂ ਦੇ ਮਗਰ ਲੱਗ ਕੇ ਦੰਗਿਆਂ ਫਸਾਦਾਂ ਵਿੱਚ ਪੈ ਕਰਕੇ ਕਿਉਂ ਆਪਣਾ ਤੇ ਦੇਸ਼ਾਂ ਕੌਮਾਂ ਦਾ ਸਰਬਨਾਸ਼ ਕਰਦੇ ਹਾਂ? ਜਦੋਂ ਇਹ ਐਸੀ ਗਿਆਨ ਦੀ ਇੱਕ ਗੱਲ ਸਮਝ ਲਈ ਜਾਏ ਤੇ ਸਾਰੀ ਦੁਨੀਆਂ ਉੱਤੇ ਸ਼ਾਂਤੀ ਵਰਤ ਜਾਏਗੀ। ਕੋਈ ਕਲੇਸ਼ ਨਹੀਂ ਰਹਿ ਜਾਵੇਗਾ। ਸੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹੈ ਜੇ ਗਿਆਨ ਦੀ ਇੱਕ ਗੱਲ ਇਸ ਨੂੰ ਨਾ ਸਮਝਿਆ ਜਾਏ, ਬਾਕੀ ਸਾਰਾ ਕੁਝ ਹੋਂਦੇ ਨੂੰ ਪੈਦਾ ਕਰਨ ਵਾਲਾ ਤੇ ਚੱਕਣਾ ਝਾਕ ਝਾਕਾਂ ਮਾਰਨ ਦੇ ਕੁੱਲ ਹੈ, ਮੌਜੂਦ ਸਮਾਂ ਗਾਉਣ ਦੇ ਕੁੱਲ ਹੈ।
ਮਹੱਲਾ ਪਹਿਲਾ।
ਹਾਂ, ਇਸੇ ਤਰ੍ਹਾਂ ਇੱਥੇ ਇੱਕ ਦਿਸ਼ਾਂਤ ਆਇਆ। ਇੱਕ ਪੰਡਿਤ ਸੀ ਬੜਾ ਵਿਦਵਾਨ, ਉਸ ਨੇ ਸ਼ਾਸਤਰ ਕਰਨਾ ਜਿਹੜਾ ਹਾਰ ਜਾਏ ਦੇ ਸਾਰੇ ਗ੍ਰੰਥ ਖੋਲਣ, ਊਠਾਂ ਦੇ ਲੱਗ ਕਰਕੇ ਲਈ ਫਿਰਨਾ, ਸਮਾਨ ਜਿੰਨਾ ਹੋਣਾ ਪੋਥੀਆਂ ਇਕੱਠੀਆਂ ਕਰੀ ਜਾਣੀਆਂ, ਕਹਿੰਦੀ ਜਿਹਦੇ ਨਾਲ ਸ਼ਾਸਤਰ ਹੋਵੇ ਉਹਦੇ ਸਾਰੇ ਪੁਸਤਕ ਖੋਲਣ। ਸੋ ਸਾਧ ਸੰਗਤ ਜੀ ਇਸ ਤਰ੍ਹਾਂ ਇਹਦੇ ਮਨ ਨੂੰ ਸ਼ਾਂਤੀ ਨਾ ਆਈ, ਮਾਇਆ ਵੀ ਬੜੀ ਇਕੱਠੀ ਕੀਤੀ, ਰਾਜੇ ਵਜ਼ੀਰ ਅਮੀਰ ਲੋਕ ਬੜੇ ਸੇਵਕ ਬਣਾਏ ਔਰ ਹਰ ਤਰ੍ਹਾਂ ਦੇ ਸੁੱਖ ਸਾਧਨ ਵੀ ਪੈਦਾ ਕੀਤੇ, ਮਨ ਨੂੰ ਸ਼ਾਂਤੀ ਨਾ ਆਈ। ਦੇਵਨੇਤ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਇਸ ਦਾ ਮਿਲਾਪ ਹੋਇਆ। ਮਹਾਰਾਜ ਕਹਿਣ ਲੱਗੇ ਸਨਾਤ ਪੰਡਤਾ ਵਿਦਿਆ ਬਹੁਤ ਪੜ੍ਹੀ ਹੈ ਕਿ ਗ੍ਰੰਥ ਇੰਨੇ ਇਕੱਠੇ ਕਰੀ ਫਿਰਦਾ। ਕਹਿੰਦੇ ਮਹਾਰਾਜ ਮੇਰੇ ਨਾਮ ਦੀ ਦੁਨੀਆਂ ਚ ਧਾਂਕ ਪਈ ਹੈ, ਮੈਂ ਕੋਈ ਵੀ ਵਿਦਵਾਨ ਜਿੱਤਣ ਤੋਂ ਛੱਡਿਆ ਨਹੀਂ, ਮੇਰੇ ਪ੍ਰਸ਼ਨਾਂ ਦਾ ਉੱਤਰ ਨਹੀਂ ਦੇ ਸਕਿਆ, ਜਿਹੜਾ ਸ਼ਿਕਾਇਤ ਆ ਜਾਂਦਾ ਉਹਦੀਆਂ ਸਾਰੀਆਂ ਪੋਥੀਆਂ ਮੈਂ ਖੋਲਣਾ ਵਿਦਿਆ ਵਾਲਣਾ ਇਹ ਨਾਲੇ ਲੱਗ ਕੇ ਤੁਰਿਆ ਕਰਦਾ। ਮਹਾਰਾਜ ਕਹਿਣ ਲੱਗੇ ਮਨ ਨੂੰ ਸ਼ਾਂਤੀ ਵੀ ਆਈ ਹੈ। ਕਹਿਣ ਲੱਗਾ ਮਨ ਨੂੰ ਸ਼ਾਂਤੀ ਨਹੀਂ ਆਈ, ਸ਼ਾਂਤੀ ਨਹੀਂ ਆਈ। ਮਹਾਰਾਜ ਕਹਿੰਦੇ ਤੂੰ ਤਾਂ ਦੁਨੀਆਂ ਦੇ ਲੇਖੇ ਜੋਖਿਆਂ ਚ ਪਿਆ ਹੋਇਆ। ਆ ਲਓ ਸ਼ਬਦ ਪੜ੍ਹ ਲਓ ਵਜ ਵਜ ਕੇ।
ਲਿਖਣਾ ਤੂੰ ਜਾਣ ਲੈ ਇਹੋ ਜਿਹਾ ਲੇਖਾ ਬਾਬਾ, ਲਿਖਣਾ ਤੂੰ ਜਾਣ ਲੈ ਇਹੋ ਜਿਹਾ ਲੇਖਾ ਬਾਬਾ,
ਬਾਬਾ ਤੂੰ ਜਾਣ ਲੈ ਇਹੋ
ਕੇ ਬੋਲੋ ਸਤਿਗੁਰ। ਬਾਬਾ ਨਾਨਕ ਨੂੰ ਵੀ ਉਹਨਾਂ ਦੇ ਪਿਤਾ ਜੀ ਲੱਗੇ ਸੀ ਨਾ ਪੜ੍ਹਾਉਣ, ਪਹਿਲੇ ਦਿਨ ਦਾ ਪੱਟੀ ਲੈ ਕੇ ਪੰਡਿਤ ਖੁਸ਼ ਕਰਤਾ, ਦੂਏ ਦਿਨ ਕਹਿਣ ਲੱਗੇ ਇਹਦਾ ਓਮ ਦਾ ਅਰਥ ਕੀ ਹੈ, ਬੂੜੇ ਦਾ ਅਰਥ ਕੀ ਹੈ। ਕਹਿੰਦਾ ਜੀ ਇਕੱਲੇ ਅੱਖਰ ਦਾ ਤਾਂ ਅਰਥ ਕੋਈ ਹੁੰਦਾ, ਅਲਖ ਦਾ ਕੀ ਅਰਥ? ਕਹਿੰਦਾ ਕੋਈ ਅਰਥ ਨਹੀਂ। ਫਿਰ ਮਹਾਰਾਜ ਨੇ ਉੱਥੇ ਦੱਖਣੀ ਓਂਕਾਰ ਚ ਉਪਦੇਸ਼ ਦਿੱਤਾ ਕਿ ਓਂਕਾਰ ਬ੍ਰਹਮ ਉਤਪਤ ਓਂਕਾਰ ਕੀਆ ਜਨ ਚੇਤ ਓਂਕਾਰ ਸਹਿਲ ਯੁਗ ਭੈ ਓਂਕਾਰ ਵੇਦ ਨਰਮੈ। ਪੰਡਿਤ ਨੇ ਕਿਹਾ ਇਹ ਤਾਂ ਘਰੋਂ ਦਰਗਾਹ ਤੋਂ ਆਏ ਹੋਏ ਹੈ, ਚਰਨ ਪੜ ਲੈ। ਕਹਿੰਦੇ ਪੜ੍ਹ ਨਹੀਂ ਆਇਆ ਤਾਂ ਦੁਨੀਆਂ ਨੂੰ ਪੜ੍ਹਾਉਣ ਆਇਆ। ਕਹਿਣ ਲੱਗੇ ਕਿਹੜੇ ਲੇਖਾ ਜੀ ਸਾਨੂੰ ਪਾਈ ਜਾਂਦਾ, ਲੇਖਾ ਜੋੜਾ ਲੇਖਾ ਛੂਟਾ ਹੁਣ ਨਿਰਗੁਣ ਲਿਖੋ ਅਵਾਰੀ। ਉਹ ਵਿਦਿਆ ਪੜ੍ਹਾ ਜਿਹਨਾਂ ਦੁਨੀਆਂ ਦੇ ਲੇਖੇ ਨਿਬੜ ਜਾਣ, ਆਹ ਕਿਹੜੀ ਵਿਦਿਆ ਪੜ੍ਹਾਉਣਾ? ਇਹ ਤਾਂ ਮਨ ਚ ਜੁਜਾਲ ਪੈਂਦੇ। ਤੋ ਸਾਧ ਸੰਗਤ ਜੀ, ਮਹਾਰਾਜ ਕਹਿਣ ਲੱਗੇ ਸੱਚੀ ਪਾਤਸ਼ਾਹ ਸ਼ਾਂਤੀ ਆਈ ਮਨ ਨੂੰ? ਕਹਿੰਦਾ ਸ਼ਾਂਤੀ ਨੀ। ਕਹਿੰਦੇ ਮਹਾਰਾਜ ਕਿਰਪਾ ਕਰੋ, ਤੁਹਾਡੇ ਦਰਸ਼ਨ ਨਾਲ ਠੰਡ ਪੈਂਦੀ ਬਚਨ ਸੁਣਨ। ਕਹਿੰਦੇ ਜੇ ਸ਼ਾਂਤੀ ਲੈਣੀ ਹੈ ਨਾ ਤਾਂ ਇੱਥੋਂ ਇੰਨੀ ਦੂਰ ਚਲ ਜਾ, ਉੱਥੇ ਚਾਰ ਮਹਾਤਮਾ ਤੈਨੂੰ ਉਪਦੇਸ਼ ਦੇਣਗੇ। ਉੱਥੇ ਆ ਗਏ ਚਾਰ ਸਾਧੂ, ਬੈਠੇ ਨਮਸਕਾਰ ਕੀਤੇ। ਆ ਗਈ ਕਿਵੇਂ ਹੈ? ਕਹਿਣ ਲੱਗੇ ਇਸ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭੇਜਿਆ। ਕਹਿੰਦੇ ਉਪਦੇਸ਼ ਅਸੀਂ ਦੇ ਸਕਦੇ ਹਾਂ, ਪਰ ਜੇ ਅਸਲੀ ਉਪਦੇਸ਼ ਲੈਣਾ ਇੰਨੀ ਦੂਰ ਤੇ ਚਲੇ ਜਾ, ਉੱਥੇ ਇੱਕ ਨੌਜਵਾਨ ਸੂਹੇ ਲਿਬਾਸ ਵਿੱਚ ਬੀਬੀ ਬੈਠੀ, ਉਹ ਤੈਨੂੰ ਉਪਦੇਸ਼ ਦਊ। ਉੱਥੇ ਚਲ ਗਿਆ, ਮੱਥਾ ਟੇਕਿਆ। ਜਿਹੜੇ ਉਹਨੂੰ ਮੱਥਾ ਟੇਕਿਆ, ਕਹਿਣ ਲੱਗਾ ਮਾਤਾ ਜੀ ਮੈਨੂੰ ਉਪਦੇਸ਼ ਦਿਓ। ਉਹਨੂੰ ਉਸ ਵੇਲੇ ਚਰਨਾਂ ਦੀ ਚਰਨਦਾਸੀ ਚੁੱਕ ਲਈ, ਇਹਦੀ ਪੂਰੀ ਭੁਗਤ ਸਵਾਰੀ ਚੰਗਾ ਕਟਾਪਾ ਸੀ। ਇਹ ਜਾਣ ਬਚਾ ਕੇ ਦੌੜ ਸੰਤਾਂ ਨੂੰ ਕਹਿੰਦਾ ਮਹਾਰਾਜ ਚੰਗਾ ਭੇਜਿਆ, ਉਹ ਬੀਬੀ ਦਾ ਬੜੀ ਹੰਕਾਰੀ ਹੈ, ਬੜਾ ਮੈਨੂੰ ਕੁੱਟਿਆ। ਤੁਸੀਂ ਦੇ ਦਿੰਦੇ ਉਪਦੇਸ਼? ਕਹਿੰਦੇ ਜਿਹਨਾਂ ਨੇ ਭੇਜਿਆ ਉਹ ਦੇਣਗੇ। ਆ ਗਿਆ ਮਹਾਰਾਜ ਕੋਲ, ਕਹਿੰਦੇ ਮਹਾਰਾਜ ਮੇਰੇ ਨਾਲ ਤਾਂ ਇਸ ਤਰ੍ਹਾਂ ਹੋਈ, ਉਹ ਸੰਤਾਂ ਨੇ ਮੈਨੂੰ ਇੱਕ ਬੀਬੀ ਕੋਲ ਭੇਜਤਾ, ਹੁਣ ਮੈਨੂੰ ਕੁੱਟਿਆ ਬੜਾ। ਕਹਿੰਦੇ ਉਹ ਬੀਬੀ ਨੀ, ਉਹ ਤੇਰੀ ਗੁਰੂ ਸੀ। ਕੌਣ ਸੀ? ਜਿਹੜੀ ਮਾਇਆ ਕੱਤੀ ਕਰੀ ਜਾਣਾ ਉਹ ਮਾਇਆ ਸੀ। ਇਹ ਮਾਇਆ ਪਿੱਛੇ ਜੁੱਤੀਆਂ ਹੀ ਪੈਂਦੀਆਂ ਹੋਣੀਆਂ। ਗੱਜ ਕੇ ਬੋਲੋ ਸਤਨਾਮ। ਪਾਪਾਂ ਵਾਜੂ ਹੋ ਗਿਆ ਨਾ ਹੀ ਤੇ ਮੋਇਆ ਸਾਥ ਨਾ ਜਾਈ, ਜਿਹੜੀ ਬਤੰਡਾ ਬਾਦ ਕਰਕੇ ਦੁਨੀਆਂ ਨੂੰ ਲੁੱਟੀ ਜਾਂਦਾ। ਇਹ ਮਾਇਆ ਤੇ ਦੁੱਖ ਰੂਪ ਹੋ ਜਾਂਦੀ ਹੁੰਦੀ ਹੈ, ਧਰਮ ਦੀ ਮਾਇਆ ਦੁੱਖ ਰੂਪ ਹੁੰਦੀ ਹੈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਬਿਨਾਂ ਭਾਈ ਅਧਿਆਤਮ ਦੀ ਵਿਦਿਆ ਤੋਂ ਬਿਨਾਂ ਹੋਰ ਹਮੇ ਝੱਥਣਾ ਝਾਕ ਹੀ ਹੈ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਹੋਰ ਅਰਥ ਦਾ ਖੁਲਾਸਾ ਕਰਦੇ ਹਨ।
ਲਿਖ ਲਿਖ ਪੜਿਆ,
ਜਿੰਨਾ ਲਿਖ ਲਿਖ ਕੇ ਪੜਿਆ, ਕਿਉਂਕਿ ਲਿਖ ਕੇ ਪੜੀਏ ਤੇ ਛੇਤੀ ਚੇਤੇ ਹੋ ਜਾਂਦਾ ਨਾ, ਜੇ ਨਾਲ ਲਿਖੀਏ ਤੇ ਛੇਤੀ ਚੇਤੇ ਹੋ ਜਾਂਦਾ। ਲਿਖ ਲਿਖ ਕੇ ਪੜ੍ਹਨਾ ਕੀਤਾ,
ਕਿੰਨਾ
ਹੀ ਕੜਿਆ, ਆਪਣੇ ਆਪ ਤੇ ਝੂਰਿਆ, ਦੁਖੀ ਹੋਇਆ ਹੈ।
ਤੀਰਥ
ਭਵਿਆ, ਹੀ ਕੜਿਆ, ਖੜਦਾ ਰਿਹਾ, ਰਿਝਦਾ ਰਿਹਾ, ਫਿਰ ਬਹੁਤੇ ਤੀਰਥਾਂ ਤੇ ਘੁੰਮਦਾ ਰਿਹਾ।
ਤੀਰਥ ਭਵਿਆ, ਤਿੱਥੋਂ ਲਵਿਆ,
ਜਿੰਨਾ ਤੀਰਥਾਂ ਤੇ ਘੁੰਮਿਆ ਉਨਾ ਹੀ ਮਨ ਵਿੱਚ ਹੋਰ ਪਰੇਸ਼ਾਨ ਹੋ ਗਿਆ।
ਬਹੁਤ ਭੇਖ ਕੀਆ,
ਬਹੁਤ ਪ੍ਰਕਾਰ ਦੇ ਭੇਖਾਂ ਨੂੰ ਕਰਨਾ ਕੀਤਾ।
ਦੇਹੀ ਦੁੱਖ ਦੀਆ,
ਅਤੇ ਦੇਹ ਨੂੰ ਅਨੇਕ ਪ੍ਰਕਾਰ ਦੇ ਦੁੱਖ ਦੇਣੇ ਕੀਤੇ ਹਨ। ਸੋਵੇ ਜੀਆ, ਆਪਣਾ ਕੀਆ, ਇਸ ਕਰਕੇ ਵੇ ਜੀਆ ਸੋ, ਹਾਂਜੀ ਅੱਗੇ ਹੈ ਆਪਣਾ ਕੀਆ, ਜਿਹੜੇ ਆਪਣੇ ਕੀਤੇ ਹੋਏ ਮਾੜੇ ਕਰਮ ਹਨ। ਹੇ ਜੀਆ, ਉਹਨਾਂ ਕਰਮਾਂ ਦੇ ਭਾਰ ਨੂੰ ਹੁਣ ਸਹੁ ਸਹਾਰ ਨਾ ਕਰ।
ਅੰਨ ਨਾ ਖਾਇਆ ਸਾਧ ਦਵਾਇਆ,
ਇਹ ਕਈ ਵਾਰੀ ਸਾਧ ਸੰਗਤ ਕਹਿੰਦਾ ਮੈਂ ਵਰਤ ਰੱਖਿਆ ਹੋਇਆ, ਅੰਨ ਨੀ ਖਾਧਾ, ਤੇ ਮੂੰਹ ਦੇ ਸਵਾਦ ਗਵਾ ਲਿਆ, ਤੇ ਮਨ ਵਿੱਚ ਸਵਾਦਾਂ ਲਈ ਝੂਰਦਾ ਰਿਹਾ। ਜਿਹੜੇ ਲੋਕਾਂ ਨੂੰ ਦੇਖਦਾ ਤੇ ਜ਼ੁਬਾਨ ਚ ਰਸ ਵੀ ਆਉਂਦਾ, ਹੱਠ ਪਿੱਟਦਾ ਖਾਂਦਾ ਨੀ। ਮੁਖ ਤੇ ਬਗ ਤੇ ਦੁੱਧ ਆਧਾਰੀ, ਗੁਪਤੀ ਖਾਵੇ ਬਟ ਕਾਸਾਰੀ ਜਾਂ ਬਟਕਾਸਾਰੀ ਦੋ ਪਾਠ ਸੰਪਰਦਾਇ ਬਟਕਾਸਾਰੀ ਕਸਾਰ ਦੀਆਂ ਪਿੰਨੀਆਂ ਬਣਾ ਕੇ ਖਾਂਦਾ ਚੋਰੀ ਚੋਰੀ ਡੇਢ ਲੈਣ ਸਾਡੀਆਂ ਬੀਬੀਆਂ ਭੈਣਾਂ ਵੀ ਉਹੀ ਦਾ ਵਰਤ ਰੱਖਦੀਆਂ ਨਾ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਐ ਲੈਟਰ ਬਾਕਸ ਭਰ ਲੈਣ ਤੇ ਸ਼ਾਮ ਨੂੰ ਚੰਦ ਦੇਖ ਕੇ ਤੇ ਦਿਨਾਂ ਦਿਨਾਂ ਵਰਤਿਆ ਜੀ ਗੱਜ ਕੇ ਬੋਲੋ ਕੱਕੜੀਆਂ ਦੇ ਖੇਤ ਮਕਾ ਤੇ ਆਲੂ 200 ਚੁੱਪ ਲਿਆ ਕੇਲੇ 2 ਦਰਜਣ ਖਾ ਲੈ ਤੇ ਸਾਹ ਨੇ ਸੰਤਰਿਆਂ ਦੀਆਂ 2 ਦਰਜਣ ਤੇ ਕਹਿਣਾ ਅੱਜ ਅਕਾਸ਼ ਦੀ ਭੋਰ ਹੋਏਗੀ ਦੁਆਦਸ਼ੀ ਗੱਜ ਕੇ ਬੋਲੋ ਰੱਖਣਾ ਵਰਤ ਤੇ ਖੁਰਾਕ ਪੂਰੀ ਪਹਿਲਵਾਨ ਜਿੰਨੀ ਖਾਣੀ ਆ ਮੇਰੇ ਭਾਈਆਂ ਦਾ ਵੀ ਕਈਆਂ ਦਾ ਹਾਲ ਹੈ ਰੱਖਣਾ ਵਰਤ ਵਰਤ ਕੀ ਹੈ ਏਕਾਦਸ਼ੀ ਏਕ ਕਰ ਜਾਣ ਏਕਾਦਸ਼ੀ ਦਾ ਵਰਤ ਕੀ ਹੈ ਸਾਰਿਆਂ ਚ ਇੱਕ ਬ੍ਰਹਮ ਨੂੰ ਜਾਣਨ ਇਸ ਤਰ੍ਹਾਂ ਦਾ ਵਰਤ ਰੱਖਣ ਫਲ ਬਹਾਰ ਸੁਰਤੀ ਨਿੰਦਰਾ ਦਇਆ ਸ਼ਮਾ ਬਨ ਪ੍ਰੀਤ ਉਹਨੇ ਦੁਨੀਆਂ ਤੋੜਿਆ ਬੰਦਨਾ ਅਨ ਪਾਣੀ ਥੋੜਾ ਕਰ ਥੋੜਾ ਸਗਣਾ ਸਾਵਣਾ ਥੋੜਾ ਬੋਲਣ ਗੁਰਮਤ ਪਾਏ ਇਹ ਤਰੀਕਾ ਇਸ ਕਰਕੇ ਸਾਹ ਸੰਗਰੀ ਫਿਰ ਕਹਿੰਦੇ ਛੋਟਾ ਅੰਨ ਕਰਾ ਪਾਖੰਡ ਨਾ ਵੀ ਸੁਹਾਗਣ ਨਾ ਹੋਏ ਅਰੰਡ ਇਸ ਤਰ੍ਹਾਂ ਕਰਦੇ ਅੰਨ ਨਾ ਖਾਇਆ ਅੰਨ ਨੀ ਖਾਧਾ ਸੁਆਦ ਗੁਆ ਲਿਆ
ਬਹੁਤ ਦੁੱਖ ਪਾਇਆ ਦੂਜਾ ਪਾਇਆ
ਦੂਜਾ ਪਾਇਆ ਦਵੈਤ ਭਾਵ ਨੂੰ ਧਾਰਨ ਕਰਕੇ ਬਹੁਤ ਹੀ ਦੁੱਖਾਂ ਨੂੰ ਪਾਉਣਾ ਕੀਤਾ ਹੈ
ਵੰਤਰ ਨਾ ਪਹਿਰੇ ਅਹਿਮਸ ਕਹਿਰੇ
ਕਈ ਹੱਦ ਦਿੱਤੀ ਕਰਦੇ ਹੈ ਬਾਸਤਰ ਨਹੀਂ ਪਾਉਂਦੇ ਨੰਗੇ ਤੁਰੇ ਫਿਰਦੇ ਮਹਾਰਾਜ ਕਹਿੰਦੇ ਨਗਨ ਫਿਰਦ ਜੋ ਪਾਈ ਹੈ ਜੋਗ ਬਨ ਕਾ ਮਿਰਗ ਮੁਕਤ ਸਭ ਹੋ ਕਿਆ ਨਾਂਗੇ ਕਿਆ ਬਾਧੇ ਚਾਨ ਜਬ ਨੀ ਚੀਨਸ ਆਤਮ ਰਾਮ ਪਿਛਲੇ ਜਨਮ ਕੱਪੜੇ ਦਾ ਦਾਨ ਕੀਤਾ ਨੀ ਹੁੰਦਾ ਵਿਚਾਰਿਆਂ ਨੂੰ ਮਿਲਦਾ ਨੀ ਗੱਜ ਕੇ ਕਰਨਾ ਕਹਿਣਾ ਜੀ ਇਹਦਾ ਤਿਆਗੀ ਹੁੰਦੇ ਹੈ ਜਦ ਦਾਨ ਹੀ ਨੀ ਕੀਤਾ ਕੱਪੜੇ ਦਾ ਤੈਨੂੰ ਮਿਲੇ ਕਿਤੇ ਨਾ ਮਿਲਦੇ ਨੂੰ ਤਿਆਗੀ ਬਣਿਆ ਤੋ ਇਸ ਕਰਕੇ ਸਾਧ ਸੰਗਤ ਜੀ ਕਹਿੰਦੇ ਹਨ ਬਾਤ ਕਰਨਾ ਪੈ ਰਹੀ ਬਾਤ ਨਹੀਂ ਪੈਂਦਾ ਦਿਨ ਰਾਤ ਐਨਸ ਕਹਿਰ ਠੰਡ ਪਾਲਾ ਕੱਕਰ ਜਿਹੜਾ ਉਹ ਸਰੀਰ ਦੇ ਉੱਤੇ ਕਹਿਰ ਨੂੰ ਝੱਲਦਾ ਹੈ ਕਸ਼ਟਾਂ ਨੂੰ
ਮੋਨ ਬਗੁੱਤਾ
ਫਿਰ ਮੋਨ ਧਾਰਨ ਦਾ ਮੋਨੀ ਹੋਏ ਬੈਠਾ ਆਕਾਂਤੀ ਹਿਰਦੈ ਕਲਪਨ ਗਣ ਸਾਡੇ ਜੀ ਉੱਥੇ ਕੋਕਰੀ ਮਹਾਰਾਜ ਹੋਏ ਪੰਡਿਤ ਭਾਨ ਸਿੰਘ ਜੀ ਮਹਾਨ ਇੰਡੀਆ ਲੈਵਲ ਦੇ ਵਿਦਵਾਨ ਹੋਏ ਸਵਾਮੀ ਗੰਗੇਸ਼ ਰਾਣਾ ਦਾ ਉਦਾਸੀ ਅੱਖਾਂ ਤੋਂ ਮਾੜਾ ਅੱਖਾ ਵੇਦਾਂ ਦਾ ਇਹਨੂੰ ਟੀਕਾ ਲੇ ਇਹ ਸੰਤਾਂ ਦਾ ਵਿਦਿਆਰਥੀ ਸੋ ਸਾਹਿਬ ਹੋਰ ਬੜਬੜੇ ਵਿਦਿਆਰਥੀ ਉਹਨਾਂ ਦੇ ਹੋਏ ਮਹਾਂਪੁਰਸ਼ ਬੜਬੜੇ ਮੰਡਲੇਸ਼ਰ ਉੱਥੇ ਇੱਕ ਸੌਦਾਗਰ ਸਿੰਘ ਕਹਿੰਦਾ ਜੀ ਮੈਨੂੰ ਕੋਈ ਸਾਧਨ ਕਰੋ ਸੰਤਾਂ ਨੂੰ ਪਤਾ ਸੀ ਇਹਨੂੰ ਸਾਧਨ ਕੀ ਕਰਨਾ ਉਹਨੂੰ ਮੂਲ ਮੰਤਰ 40 ਦਿਨ ਜਾਪ ਵਾਸਤੇ ਕਹਿ ਸੰਤ ਹਰਿਦੁਆਰ ਚਲੇ ਗਿਆ ਮੰਡਲੀ ਲੈ ਕੇ ਤੇ ਬਾਅਦ ਚ ਆਪਣੇ ਘਰ ਜਾ ਕੇ ਉਠਾ ਨਹੀਂ ਰਾਤ ਨੂੰ ਕੁਰਲੀਆਂ ਝੁੰਬ ਮਾਰ ਕੇ ਸਾਫ਼ ਕਰਦਾ ਫਿਰਿਆ ਕਰੇ ਇੱਕ ਦਿਨ ਕਿਸੇ ਨੇ ਵੇਖ ਲਿਆ ਉਹ ਤੈਨੂੰ ਤਾਂ ਕੰਧ ਕਿੱਲੀ ਸਹੀ ਵਾਲ ਗਿਆ ਸੀ ਮੋਨ ਰਖਾ ਗਿਆ ਸੀ ਤੂੰ ਕਿੱਧਰ ਫਿਰਦਾ ਕਹਿੰਦਾ ਗਾਣਾ ਨੂੰ ਕਿਉਂ ਗੱਜ ਕੇ ਬੋਲੋ ਸੇਕ ਦੇ ਗਲਾਸ ਦੇ ਪਿਆ ਬੂਥ ਕੋਈ ਬੰਦਾ ਘੜ ਕੇ ਮੱਥਾ ਟੇਕਣ ਆਇਆ ਗੁਰਦੁਆਰੇ ਉਹਨੂੰ ਇਉਂ ਹੱਥ ਘੜੀ ਜੇ ਉਹ ਕਹਿੰਦਾ ਇਹ ਕੀ ਦਾਸ ਮੂੰਹ ਕਿਹੜਾ ਅਸਲੇ ਸੁਣਦਾ ਕੋਈ ਵੇਖ ਲਾ ਕਹਿੰਦਾ ਤੈਨੂੰ ਨੀ ਪਤਾ ਗਲਾਸ ਤੇ ਕਹਿੰਦੇ ਅਸੀਂ ਤਾਂ ਕਿਹਾ ਤੂੰ ਮੋਨ ਰੱਖਿਆ ਕਲੀਸਾ ਕੱਢਦਾ ਤੂੰ ਸਾਡੇ ਗਲਾਸ ਹੀ ਤੁਰਿਆ ਕਰਦਾ ਮੋਨ ਧਾਰ ਲਿਆ ਹਿਰਦੇ ਹੀ ਕਲਪਣਾ ਦੀਆਂ ਗੱਢਾਂ ਲਈ ਫਿਰਨੀ ਜਾਂ ਸਲੇਟਾਂ ਤੇ ਕਾਪੀਆਂ ਲਿਖ ਲਿਖ ਭਰੀ ਜਾਣੇ ਮੈਨੂੰ ਇੰਨੀਆਂ ਮਾਂ ਦੀਆਂ ਪਿੰਨੀਆਂ ਦੇ ਦਿਓ ਇੰਨੀਆਂ ਮੂੰਗੀ ਦੀਆਂ ਇੰਨਾ ਦੁੱਧ ਦੋਨੋਂ ਵੇਲੇ ਇੰਨੀਆਂ ਬਦਾਮਾਂ ਦੀਆਂ ਗਿਰੀਆਂ ਆ ਜਾਏ ਉਹ ਆ ਜਾਏ ਆਹ ਆ ਜਾਏ ਇਸ ਤਰ੍ਹਾਂ ਸਾਹ ਪਖੰਡ ਬਾਦ ਕਰਦੇ ਫਿਰ ਇਹੋ ਜਿਹਾ ਮੋਨ ਰੱਖਣ ਦਾ ਫਾਇਦਾ ਕੀ ਹੋਵੇ ਇੱਕ ਹੁੰਦਾ ਕਾਸ਼ਟ ਮੋਨ ਇੱਕ ਹੁੰਦਾ ਜੜ ਮੋਨ ਇੱਕ ਹੁੰਦਾ ਗੁੰਗ ਮੋਨ ਇੱਕ ਹੁੰਦਾ ਗਿਆਨ ਮੋਨ ਕਾਸ਼ਟ ਮੋਨ ਕੀ ਹੈ ਜਿਵੇਂ ਦਰਖਤ ਬੋਲਦੇ ਨੇ ਲੱਕੜ ਮੂੰਹ ਚੋਪੜਨ ਇਹ ਕਾਸ਼ਟ ਮੋਨ ਕਾਸ਼ਟ ਮੋਨ ਕਹਿੰਦੇ ਕਿ ਜੇ ਮੋਨ ਧਾਰੇ ਰੱਬ ਮਿਲਦਾ ਹੋਵੇ ਕਾਸ਼ਟ ਸਦੀਵ ਮੋਨ ਧਾਰੇ ਹੀ ਮਰਦ ਤਰਬਰ ਸਦੀਪ ਮੋਨ ਧਾਰੇ ਹੀ ਮਰਤ ਜਿਹੜੇ ਤਰਬਰ ਦਰਖਤ ਹੈ ਸਾਰੀ ਉਮਰ ਮੋਨ ਧਾਰੇ ਕੋਈ ਜਗ੍ਹਾ ਅਟਲ ਰਹਿੰਦੇ ਇਹਨਾਂ ਨੂੰ ਬ੍ਰਹਮ ਗਿਆਨ ਹੋ ਜਾਣਾ ਚਾਹੀਦਾ ਦਸਮ ਪਾਤਸ਼ਾਹ ਕਾਸ਼ਟ ਮੋਨ ਦੂਜਾ ਗੁੰਗ ਮੌਤ, ਜਿਵੇਂ ਬੱਚਾ ਪਹਿਲਾਂ ਜੰਮਦਾ ਗੁੰਗਾ, ਆ ਪਸ਼ੂ ਪੰਛੀ ਇਹ ਗੁੰਗ ਮੌਨ, ਜਾਂ ਕਈ ਗੁੰਗੇ ਹੀ ਹੈ ਬੋਲ ਨਹੀਂ ਸਕਦੇ ਉਹ ਗੁੰਗ ਮੌਨ, ਉਹ ਕਰਨ ਨਾਰਾ ਕੀਤਾ ਹੋਇਆ ਪਿਛਲੇ ਜਵਾਨ ਜਵਾਨ ਨੇ ਨਿੰਦਾ ਕੀਤੀ ਗੁੰਗੇ ਹੋ ਗਏ ਗਾਂ ਗੁੰਗ ਮੌਨ। ਇੱਕ ਹੁੰਦਾ ਜੜ ਮੌਨ ਜਿਵੇਂ ਪੱਥਰ ਬੇਜਾਨ ਪਏ ਹੈ ਜੀ ਸਦੀਆਂ ਵਧੇ ਪਏ ਰਹਿੰਦੇ। ਗਿਆਨ ਮੌਨ ਵੀ ਸੰਤ ਮਿਲਿਆ ਕਿ ਸੁਣੀਆਂ ਕਹੀਏ ਮਿਲਿਆ ਸੰਤ ਮਸਤ ਕਰੇ, ਸੰਤ ਨੂੰ ਜੋ ਬੋਲਿਆ ਉਪਕਾਰੀ, ਮੂਰਖ ਜੋ ਬੋਲਿਆ ਚੱਗ ਮਾਰੀ, ਬੋਲਤ ਬੋਲਤ ਵਾ ਬੜਾ ਬਕਾਰ। ਗਿਆਨ ਨਾ ਵਿਚਾਰ ਨਾ ਥੋੜਾ ਵਚਨ ਬੋਲਣਾ ਲੋੜ ਅਨੁਸਾਰ, ਜਿਹਨੂੰ ਗਿਆਨ ਮੌਨ ਕਹਿੰਦੇ ਇਹ ਪ੍ਰਵਾਨ ਹੈ ਗੁਰੂ ਦਾ, ਬਾਕੀ ਸਭ ਪ੍ਰਖੰਡ ਬਾਹਰ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਰਸ਼ਨ ਕਰਦੇ ਹਨ ਮੋਨ ਬਗੂਤਾ, ਮੋਨ ਧਰ ਕੇ ਆਪਣਾ ਬਗੂਤਾ ਖਰਾਬ ਕਰ ਲਿਆ।
ਕਿਉਂ ਜਾਗੇ ਗੁਰੂ ਬਿਨ ਸੂਤਾ,
ਵਿਦਿਆ ਦੀ ਗਾੜੀ ਨੀਂਦ ਵਿੱਚ ਸੁੱਤਾ ਹੋਇਆ ਤੇ ਗੁਰੂ ਜਦ ਤੱਕ ਮਹਾਂ ਬਾਕਾਂ ਰੂਪੀ ਹੋਜ ਨਾ ਲਾਉਣ ਕਿਸ ਤਰ੍ਹਾਂ ਜਾਗੇਗਾ। ਜਿਵੇਂ ਕੋਈ ਬੰਦਾ ਸੁੱਤਾ ਉਹਨੂੰ ਹੋਜ ਹੱਜ ਲਾਈਏ ਨਾ ਫਿਰ ਜਾਗਦਾ, ਇਸ ਤਰ੍ਹਾਂ ਇਹ ਅਵਿਦਿਆ ਦੀ ਗਾੜੀ ਨੀਂਦ ਵਿੱਚ ਸੁੱਤਾ ਪਿਆ। ਜਦੋਂ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਕੇ ਗਿਆਨ ਜਾਗਰ ਦੀ ਅਵਸਥਾ ਦਿੰਦੇ ਹੈ, ਮਹਾਂ ਬਾਕਾਂ ਰੂਪੀ ਹੋਜ ਲਾਉਂਦੇ ਹੈ ਫਿਰ ਜਾਗਦਾ। ਮੈਂ ਤਾਂ ਆਪਣਾ ਜਨਮ ਸਾਰਾ ਵਿਅਰਥ ਗੁਆ ਰਿਹਾ। ਹਾਂਜੀ ਕਹਿੰਦੇ ਹਨ ਕਿ ਰਾਤ ਸੌ ਕੇ ਗੁਆ ਲੈਂਦਾ ਦਿਨ ਕੰਮਾਂ ਧੰਦਿਆਂ, ਰਾਤ ਜੇ ਸੋਵੇ ਦਿਨ ਕਰੇ ਕਾਮ, ਇੱਕ ਖਿਨ ਲੇਹ ਨਾ ਹਰ ਕੋ ਨਾਮ, ਇੱਕ ਖਿਨ ਵੀ ਵਾਹਿਗੁਰੂ ਦਾ ਨਾਂ ਨਹੀਂ ਲੈਂਦਾ। ਜਿਹੜੇ ਮਹਾਂਪੁਰਸ਼ਾਂ ਦੀ ਸੰਗਤ ਕਰਦਾ ਤੱਤ ਵੇਤੇ ਗਿਆਨਵਾਨਾਂ ਦੀ, ਬ੍ਰਹਮ ਨਿਸ਼ਟੀ ਬ੍ਰਹਮ ਸਰੋਤਰੀਆਂ ਦੀ, ਉਹ ਦੱਸਦੇ ਤੂੰ ਆਇਆ ਕਾਹਦੇ ਵਾਸਤੇ, ਪ੍ਰਾਣੀ ਤੂੰ ਆਇਓ ਰਾਹ ਲੈਣ, ਲਗਾ ਚਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ। ਤੇਰੀ ਉਮਰ ਉੱਪੀ ਰਾਤਰੀ ਜਿਹੜੀ ਹੈ ਉਹ ਮੁਕਦੀ ਜਾ ਰਹੀ ਹੈ। ਜਿਹੜੇ ਬੱਚਾ ਜੰਮਦਾ ਮਾਤਾ ਉਦੋਂ ਸੁਨੇਹਾ ਭੇਜਦੀ ਭਾਈ ਜੀ ਤੋਂ ਅਰਦਾਸ ਕਰੋ ਬੱਚੇ ਦੀ ਉਮਰ ਲੰਮੀ ਹੋ ਜਾਏ, ਹੁਣ ਜੰਮਿਆ ਹੁਣ ਹੀ ਡਰ ਕੀ ਪੈ ਗਿਆ, ਮਾਂ ਕਹਿੰਦੀ ਕਿ ਮੌਤ ਨਾਲ ਆ ਗਈ ਹੈ ਤਾਂ ਅਰਦਾਸ ਕਰਾਈ ਜਾਂਦੀ। ਮਾਂ ਕਹਿੰਦੀ ਮੇਰਾ ਪੁੱਤ ਵੱਡਾ ਹੋ ਰਿਹਾ, ਪਰ ਇਹ ਵੀ ਜਿੱਦਣ ਦਾ ਜੰਮਿਆ ਉਦਣ ਦੀ ਉਮਰ ਘਟਣੀ ਸ਼ੁਰੂ ਹੋ ਗਈ। ਮੋਰ ਮੋਰ ਸੁੱਤ ਅਦਕ ਲਾਜ ਧਾਰ ਬੇਸ਼ਕ ਹੀ ਜਮ ਰਾਓ ਹੱਸ, ਹੇ ਮਾਤਾ ਇਹ ਤੇਰਾ ਪੁੱਤਰ ਕਿੱਥੇ ਹੈ ਜਮ ਰਾਏ? ਕਹਿੰਦਾ ਤਾਂ ਮੇਰਾ ਪੁੱਤਰ ਹੈ, ਮੈਂ ਤਾਂ ਸੁਆਸ ਗਿਣਦਾ ਜਿਹੜੇ ਪੂਰੇ ਹੋਇਆ ਉਦੋਂ ਇਹਨੂੰ ਆਪਣਾ ਚਬੀਣਾ ਬਣਾ ਲੈਣਾ। ਇਸ ਕਰਕੇ ਫਿਰ ਸਮਾਂ ਅਜਾਈ ਕਿਉਂ ਗੁਆਈਏ, ਭਜਨ ਕਰੀਏ, ਸਤਸੰਗ ਕਰੀਏ, ਸੇਵਾ ਕਰੀਏ, ਨਾਮ ਜਪੀਏ, ਦਇਆ ਦਾਨ ਪਰਪਕਾਰ ਤੀਰਥ ਇਨਾਮ ਪਵਿੱਤਰ ਕਰਮ ਕਰੀਏ, ਮਾੜੇ ਕੰਮਾਂ ਤੋਂ ਰਹਿਤ ਹੋ ਕੇ ਜੀਵਨ ਨੂੰ ਸਫਲ ਬਣਾ ਲਈਏ। ਇਸ ਕਰਕੇ ਮਹਾਰਾਜ ਦੱਸਦੇ ਹੈ ਹਾਂ ਕਿਉਂ ਜਾਗੈ ਗੁਰਬਿਨ ਸੁੱਤਾ, ਇਹ ਗੁਰਾਂ ਤੋਂ ਬਿਨਾਂ ਅਵਿਦਿਆ ਦੀ ਗਾੜੀ ਨੀਂਦ ਵਿੱਚ ਸੁੱਤਾ ਹੋਇਆ ਨਹੀਂ ਜਾਗਦਾ ਜਦ ਤੱਕ ਇਸ ਨੂੰ ਗਿਆਨ ਜਾਗਰਤ ਨਹੀਂ ਦਿੰਦੇ ਹਨ।
ਪੱਗ ਉੱਤੇ ਤਾਣਾ,
ਫਿਰ ਹੋਰ ਤਿਆਗੀ ਬਣ ਜਾਂਦਾ, ਪੱਗ ਉੱਤੇ ਤਾਣਾ ਪੈਰਾਂ ਵਿੱਚ ਜੋੜਾ ਨਹੀਂ ਪਾਉਂਦਾ, ਨੰਗੇ ਪੈਰੀ ਘੁੰਮਦਾ ਹੈ।
ਆਪਣਾ ਕੀ ਤੁਮਾਰਾ,
ਪਿੱਛੇ ਜੁੱਤੀ ਕਿਸੇ ਨੂੰ ਦਾਨ ਦਿੱਤੀ ਨੀ ਤਾਂ ਵਿਚਾਰੇ ਨੂੰ ਮਿਲਣੀ ਕੀ ਹੈ? ਇਸ ਕਰਕੇ ਸਾਹਿਬ ਨਹੀਂ ਆਪਣਾ ਕੀ ਆ ਕਮਾਣਾ, ਫਿਰ ਆਪਣੇ ਕੀਤੇ ਹੋਏ ਨਾ ਦਾਨ ਪੁੰਨ ਕਰਮ ਕਰਮ ਰੂਪੀ ਜਿਹੜੇ ਕਰਮ ਹੈ ਉਹਨਾਂ ਦੇ ਅਨੁਸਾਰ ਆਪਣੇ ਕੀਤੇ ਹੋਏ ਕਰਮਾਂ ਨੂੰ ਕਮਾਉਣਾ ਕਮਾਉਂਦਾ ਹੈ।
ਖਾਈ
ਫਿਰ ਹੋਰ ਕੀ ਗੱਲ ਆ, ਜਿਹੜੇ ਭੋਰੀ ਲੋਕ ਹੈ ਬੜਾ ਪਖੰਡ ਕਰਦੇ ਹਿੰਦੁਸਤਾਨ ਚ ਬੜੇ ਬੜੇ ਮਾੜੇ ਮਾਪੇ, ਇਹ ਕੀ ਕਰਦੇ ਹੈ ਭੂਤਾਂ ਦੀਆਂ ਸਿੱਧੀਆਂ ਕਰਨ ਵਾਸਤੇ 40 ਦਿਨ ਇੱਕੋ ਫੱਟੇ ਤੇ ਉਹ ਲੰਮੇ ਪੈ ਜਾਂਦੇ, ਕੁਝ ਨਹੀਂ ਖਾਂਦੇ, ਫਿਰ ਇਹ ਬੰਦੇ ਦੀ ਗੰਦਗੀ ਖਾਂਦੇ। ਆਲਮ ਇਹਨੇ ਹੁੰਦਾ ਤ੍ਰਿਪਤ ਹੋਣਾ, ਮਾਲਮ ਇਹਨੇ ਹੁੰਦਾ ਮੈਲ, ਭੋਰ ਹੀ ਬਣ ਗਿਆ। ਆਲਮ ਖਾਈ ਵੇਚਾ ਸਾਰਿਆਂ ਮਨੁੱਖਾਂ ਦਾ ਮਾਣ ਸਿਹ ਦਿੱਤੀ ਸੀ, ਭੂਤ ਨੇ ਸਿੱਧ ਕਰਨ ਵਾਸਤੇ ਐਸੇ ਪੁੱਠੇ ਕੰਮ ਕਰਦੇ। ਆਲਮ ਖਾਈ ਹਾਂਜੀ ਮਲ ਖਾ ਕੇ ਆਲਮ ਨੇ ਆਪਣੇ ਆਪ ਨੂੰ ਤ੍ਰਿਪਤ ਕਰਦੇ ਹਨ।
ਫਿਰ ਸ਼ਾਈ ਪਾਈ,
ਫਿਰ ਸਿਰ ਵਿੱਚ ਉਹ ਮਸਾਣਾ ਨੂੰ ਜਗਾਉਂਦੇ, ਮਸਾਣੀ ਸਿੱਧ ਕਰਦੇ, ਉਜਲੇ ਸਿੱਧ ਕਰ ਲੈਂਦੇ। ਜਿਹਨੂੰ ਦੇ ਦਿੰਦੇ ਉਹਦਾ ਵੀ ਦਿਮਾਗ ਖਰਾਬ ਹੋ ਜਾਂਦਾ, ਕਹਿੰਦੇ ਜਿਹਨੂੰ ਮਸਾਣੀ ਦਿੱਤੀ ਹੋਈ ਉਹ ਫਿਰ ਕੀ ਕਰਦੇ, ਮਸਾਣਾ ਦੀ ਜਿਹੜੀ ਸੁਆਹ ਹੈ ਸਿਰ ਵਿੱਚ ਪਾਉਂਦੇ ਹਨ,
ایسے پٹھے کام کرتے بھرتری جی کہ مینو بھی یہ پٹھے کام چ لا دے کر چت کاگر کمنتر جپ شمشانن میں نس پنج کھپ کر ہوں بس جب پوتن کو پر کی ہر دے امبوتن کو کیوں آجو ہماری انت پئی ان ایک برات نہ آن لبی وہ کہندا کہ مینو انہاں لوکاں نے کرلے پاسے لا میں جا کے شمشان مسانیاں جگاؤں رہا سدھ کرتا رہا کمنتر جاپ کیتے کہ بھوتنا سدھ کر لا گے انہاں منتریاں تنتریاں جنتریاں لے کے بھوت سدھ ہو گیا نا مایا کٹھی کیتی کرائی چک کے تو دیا گھر گج کے بولو کہ نہ بھوتنے بس ہوئے نہ مایا لیا کے دتی سما ضرور بیارت نہ چگوایا کیوں آجو ہماری ہنت پئی اس طرح میری عمر بہت سما بیارت بیت گئی اج بھی بہت سارے لوگ اس طرح کے پیڑے کرم کرتے ٹونے ٹپانے دے لوکاں دے دراں برے مان بلا رہا ہے کوئی تاکہ تبیب چھٹے ہیں یہ ہو جائے جڑے لوگ ہے یہ مر کے بھوت بنتے پیڑی جون وچ جاندے کیونکہ بھوتان جانتی بھوتے چ جڑے بھوتان دی پوجا کرتے کرشن مہاراج گیتا دے وہ بھوتان دی جون چ پیندے پیروں بھوت شیتلا دھاوے کر باہن وہ شارا ڈاوے ماں بائی کی پوجا کرے نر سے نار کوئی اوتر تم گئی ہو تو ہاتھ بھگانی بھگت کی بری کانچ پانی چھب چھب کرتا ہے جو نر سے آوے بگ چڑھے ڈورو ڈمکاوے ماں مائی کی پوجا کرے نر سے نار ہوئے یہ سارا کچھ بان کے دسیا پر پھر ابھی لوگ غلط سنگتوں کے نیچے زیرے ہیٹ آ کر زیرے اثر ہیٹ آ کے ماڑے کرم کرتے ہیں پتا نہیں اگلے کہڑے کرم کیتے جا سنتاپ بھگتے ہیں گاہ دور کرتے ہیں یہاں چیزوں کو بچنا چاہیے ساودھان رہنا چاہیے یہو جہ لوگوں کو اور سچے ارادے نا دھن شری گرو گرنتھ صاحب کے چرنوں چ آ کے پاٹ سنو کیرتن سنو کتھا سنو نام ابھیاس کرو سیوا کرو یہ سارے ترقی کے سادھ نے کلیش بھی کوئی نہیں تو مہاراج سچے پاتشاہ دستے ہیں آل مل سائی سر شائی پائی تے سر بھی سوا پا لی جدو یہ پٹھے کام کرتے نا ہریانے جی پڑیا جی ایک تنتری ان کسی دے منڈے دی دیوی دے مندر چ بلی دے سی وہ تانتر کا پڑیا گیا پچھلے ہفتے کی اخبار چ دے لو کیسے کام کرتے لوگوں کے منڈے مار دے ایسے پیڑے کام کرتے اس کر کے سارے علاقے جتنے سلطان پور کے نیڑے کچھ سال ہوئے ایک نہنگ سنگھ سی نہ تو مینو بھی نہیں پتا ڈائی ٹکا ہی کہتے تو وہ پوتا کسی بیبی نے منتری نو پوچھا میرے منڈا نے وہ کہ منڈا تو ہو جو جی کسی منڈے کی بڑی منڈا دھرتی کلا نہ ٹھوک دتا جائے وہ بہ کے اشنان کر یہ تیرے منڈا نہیں تو دسو ایڈا بجر پاپ کر کے یہ منڈا مار کے منڈا کیوں مل دوں پر یہاں لوگوں نے پیسے بٹورنے اتنے دلی پنڈ ہے جی ستویں پاتشاہ گردوارا مسیا نہن سنگت آدی بچے کھیلتے ہوں وہ مائی نے بالٹی بڑی منڈے کو مرکنے نہیں لگے آہ کچھ کیتا جو دسیا منتری نے وہ منڈا نہ گیا بھال دے پھر ڈھونڈ ہوئی پوچھتا کہ ایک مائی ایو بالٹی لے جی جلے دیکھا وہ بالو جی بنائی منڈا تھلے کلا نہ ٹھوک کے مار کے نپیا اتنے بہ کے ناتی مٹی ریتا بالتا جلے کھولیا بچوں نکلے وہ نہنگ تا ادو میں سلائی ہوا کر پوتے کے بجوگ ان سجا ہوئی کہنے تو بھاو اج بھی یہو جہ ماڑے لوگ ہیں جڑے ایسے ایسے پاپ کرتے گریز نہیں کرتے جگ دے نہیں پہ سچے کی درگاہ کی لکھا دینا پو سمجھتے نہیں سارے بڑے پیڑے کرم ہیں بڑے پاپ کرم ہیں
ਫਿਰ ਇਹਨਾਂ ਦੇ ਸਿਰ ਵਿਚ ਭਾਈ ਸ਼ਾਹੀ ਸੁਆਹ ਹੀ ਪੈਂਦੀ ਹੈ ਲਾਨਤਾਂ ਰੂਪ।
ਮੂਰਖ ਅੰਧੇ ਪੱਤ ਗਵਾਈ,
ਐਸੇ ਜੋ ਮੂਰਖ ਅੰਧੇ ਅਗਿਆਨੀ ਲੋਕ ਹਨ ਉਹਨਾਂ ਨੇ ਸੰਸਾਰ ਦੇ ਉੱਤੇ ਆਪਣੀ ਪੱਤ ਇੱਜ਼ਤ ਗੁਆ ਲਈ। ਇੱਜ਼ਤ ਵਾਲਾ ਜਦ ਕੰਮ ਨਹੀਂ ਕਰਨਾ ਤੇ ਇੱਜ਼ਤ ਮਿਲੇ ਕਿੱਥੋਂ, ਕੰਮ ਪੁੱਠੇ ਕਰਨੇ ਆ ਤੇ ਸਾਰੀ ਇੱਜ਼ਤ ਕਿੱਥੋਂ ਮਿਲ ਜੇਗੀ, ਆਪਣੀ ਪੱਤ ਗੁਆ ਲੈਂਦੇ ਹਨ।
ਨਾਵੇ ਕਿੱਥੇ ਫਾਏ ਨਾ ਪਾਈ,
ਬਾਬਾ ਦੇਣ ਨਾਵੇ ਕਿੱਥੇ ਫਾਏ ਨਾ ਪਾਈ। ਹੈ ਉਂਝ ਤਾਂ ਪਟਵਾਰੀਆਂ ਦਾ ਵੀ ਕੀ ਕਰੀਏ, ਪਟਵਾਰੀ ਬੜੀ ਦੇਰ ਤੋਂ ਨਾਲ ਤੁਰੇ ਆਉਂਦੇ ਨਾ, ਬਾਬਾ ਨਾਨਕ ਦਾ ਪਿਤਾ ਵੀ ਪਟਵਾਰੀ, ਸਹੁਰਾ ਵੀ ਪਟਵਾਰੀ, ਪਟਵਾਰੀਆ ਵੀ ਪਟਵਾਰੀ, ਇਸ ਕਰਕੇ ਸਾਡੇ ਗੁਆਂਢ ਵੀ ਪਟਵਾਰੀ ਹੈ। ਹਾਂਜੀ ਡੋਰੀ ਪੂਰੀ ਮਾਤਾ ਇਹਨਾਂ ਨੇ ਬਹੁਤ ਸਟਾਲਾ ਲੇ ਮੋਕੋ ਨੀਤ ਡਰਦਾ ਪਟਵਾਰੀ, ਪਰ ਇਹ ਪਟਵਾਰੀ ਇਹ ਜਿਹਾ ਨਹੀਂ ਰਿਹਾ, ਇੰਨੀ ਵੱਡੀ ਗੱਲ ਕਿਉਂਕਿ ਬਾਬਾ ਮਾਝਾ ਦੀ ਸੰਗਤ ਕੀਤੀ ਸੀ ਨਾ ਤੇ ਸਾਥ ਰਿਹਾ, ਤਾਂ ਹੀ ਤਾਂ ਇਹਨੂੰ ਕੋਲ ਪਹਾੜਿਆ। ਹੁਣ ਬੁੱਢੇ ਹੋਏ ਸ਼ੌਕ ਲੱਗਿਆ ਚੱਲਦਾ, ਹੌਲੀ ਹੌਲੀ ਟ੍ਰੇਂਡ ਹੋ ਜਾਏਗਾ। ਆਓ ਸਤਿਗੁਰ ਸੱਜੇ ਪਾਤਸ਼ਾਹ ਕਥਨ ਕਰਦੇ ਹਨ, ਕਿੱਥੇ ਹੈ ਬੋਲ, ਬਿਨਾਂ ਪਰਮੇਸ਼ਰ ਦੇ ਨਾਮ ਤੋਂ ਇਹੋ ਜਿਹਾ ਜਿਹੜੇ ਪੁੱਠੇ ਸਿੱਧੇ ਉਹ ਕਰਮ ਕਰਦੇ ਹੈ ਉਹ ਕਿਸੇ ਥਾਂ ਨੀ ਪੈਂਦੇ, ਲੇਖੇ ਵਿੱਚ ਨਹੀਂ ਪੈਂਦੇ ਹਨ।
ਬੇਬਾਣੀ ਮੜੀ ਮਸਾਣੀ,
ਕਈ ਕੀ ਕਰਦੇ ਬੇਬਾਣੀ ਜੰਗਲਾਂ ਵਿੱਚ ਰਹਿੰਦੇ, ਮੜੀਆਂ ਜਿੱਥੇ ਜਾਂ ਮਸਾਣਾ ਵਿੱਚ ਰਹਿੰਦੇ ਹਨ।
ਅੰਧ ਜਾਣੇ ਫਿਰ ਪੁੱਛ ਤਾਰੀ,
ਅੰਧੇ ਅਗਿਆਨੀ ਲੋਕ ਐਸੇ ਕੁਮੰਤਰ ਜਪਦੇ ਹੈ, ਮਾੜੇ ਕਰਮ ਕਰਦੇ ਹੈ, ਨਾਮ ਨਹੀਂ ਜਪਦੇ। ਜਦੋਂ ਫਿਰ ਮਰਦੇ ਆ ਨਾ ਇਹਨਾਂ ਮੰਤਰੀ ਜੰਤਰੀ ਦੀ ਹਾਲਤ ਉਦੋਂ ਦੇਖੋ, ਬਾਰ ਅੱਧੇ ਵਕਤ ਲੈ ਜਿਹੋ ਜਿਹੀ ਇਹਨਾਂ ਦੀ ਹਾਲਤ ਹੁੰਦੀ ਹੈ। ਅੰਧ ਨਾ ਜਾਣਾ ਇਹ ਅੰਧੇ ਅਗਿਆਨੀ ਭਜਨ ਕਰਨਾ ਨਹੀਂ ਜਾਣਦੇ, ਨੇਕ ਸਿੱਖਿਆ ਦੇਣੀ ਭਲੇ ਪਾਸੇ ਲੋਕਾਂ ਨੂੰ ਲਾਉਣਾ ਇਹ ਨਹੀਂ ਜਾਣਦੇ। ਅੰਤ ਸਮੇਂ ਫਿਰ ਸਾਹ ਨੇ ਜਿੰਦ ਨਮਾਣੀ ਕੱਢੀ ਆ, ਹੱਡਾਂ ਕੂ ਕੜਕਾਏ, ਪਾਤਸ਼ਾਹ ਕਰਨਾ ਪੈਂਦਾ। ਬੀਬੀਓ ਭੈਣੋ ਕਿਉਂ ਉੱਠ ਪਈਆਂ, ਬੈਠੋ ਕਥਾ ਸੁਣੋ ਥੋੜੇ ਮਿੰਟ ਹੋਰ। ਇਹਨਾਂ ਦਾ ਮਨ ਨਹੀਂ ਲੱਗਦਾ ਕਿਤੇ, ਸਾਗੇ ਤਵੀਤਾਂ ਵਾਲੀਆਂ ਤਾਂ ਨਹੀਂ ਉੱਠ ਕੇ ਤੁਰਨ ਲੱਗ ਪਈਆਂ, ਵੇਖਿਓ ਕਿਤੇ, ਕਿਉਂਕਿ ਅੱਜ ਕਥਾ ਇਹੋ ਜਿਹੀ ਚੱਲ ਪਈ ਹੈ। ਇਉਂ ਨਾ ਹੋਵੇ ਭਾਈ, ਗੁੱਸਾ ਨਾ ਕਰ ਲਿਓ, ਮੈਂ ਤਾਂ ਪਿਆਰੋ ਜੋ ਪ੍ਰਕਾਰਨ ਆਉਂਦਾ ਉਹਦੇ ਅਨੁਸਾਰੇ ਬੇਨਤੀਆਂ ਕਰ ਰਹੇ ਹਾਂ। ਆਓ ਮਹਾਰਾਜ ਸੱਜੇ ਪਾਤਸ਼ਾਹ ਕਹਿ ਰਹੇ ਹੈ ਅੰਧ ਨਾ ਜਾਣ, ਅੰਧੇ ਜਿਹੜੇ ਅਗਿਆਨੀ ਲੋਕ ਨਹੀਂ ਜਾਣਦੇ ਹਨ ਨਾਮ ਜਪਣਾ, ਪੁੰਨ ਕਰਮ ਕਰਨਾ, ਨੇਕ ਕਰਮ ਕਰਨਾ, ਫਿਰ ਪਛਤਾਣੀ ਉਹਨਾਂ ਨੂੰ ਫਿਰ ਜੁਨੀਆਂ ਚ ਫਿਰਦਿਆਂ ਫਿਰਦਿਆਂ ਜਮਰਾਜ ਦੇ ਕਟਹਿਰੇ ਜਾ ਕੇ ਕੀਤੇ ਹੋਏ ਮਾੜੇ ਕਰਮਾਂ ਦਾ ਜਦੋਂ ਲੇਖਾ ਦੇਣਾ ਪੈਂਦਾ, ਪਾਤਸ਼ਾਹ ਕਰਨਾ ਪੈਂਦਾ ਹੈ। ਕਿਸੇ ਪੁੰਨ ਕਰਮ ਦੁਆਰਾ ਸਤਿਗੁਰੂ ਜੀ ਭੇਟਾ ਮਿਲ ਜਾਣ, ਉਹ ਪਿਆਰੇ ਉਹ ਆਤਮਾ ਗਿਆਨ ਦੀ, ਆਤਮਾ ਗਿਆਨ ਦਾ ਜੋ ਲਾਭ ਰੂਪੀ ਸੁੱਖ ਹੈ ਇਸ ਨੂੰ ਪ੍ਰਾਪਤ ਕਰਦੇ ਹਨ। ਜਦੋਂ ਕਿਸੇ ਨੂੰ ਦੁੱਖ ਦਿਆਂਗੇ ਤੇ ਸੁੱਖ ਕਿਵੇਂ ਮਿਲੇਗਾ। ਇੱਕ ਬ੍ਰਾਹਮਣੀ ਮਾਈ ਸੀ ਨਾ, ਇੱਕ ਸੰਤ ਨੇ ਜਾਣਾ ਭਿੱਖਿਆ, ਉਹਨੇ ਪੜਨਾ ਕਰ ਖਰਾ ਕੇ ਕਰੋ ਪੂਰੀ ਹੋ ਗਈ ਆਵੈ। ਜਿਹੜੇ ਭਿੱਖਿਆ ਵਾਲੇ ਸਾਧੂ ਉਹ ਇਕਦਮ ਆ ਕੇ ਭੋਜਨ ਨਹੀਂ ਛੱਡਦੇ, ਆ ਕੇ ਪਹਿਲਾਂ ਤੋਂ ਸਾਰੇ ਲੀੜੇ ਪਾਣੀ ਚ ਕੱਢਦੇ ਇਸ਼ਨਾਨ ਕਰਦੇ, ਫਿਰ ਤਸੱਲੀ ਨਾਲ ਨਹੀਂ ਖਾਣੀ ਰੋਟੀ। ਇਹ ਨਿਯਮ ਹੁੰਦਾ ਉਹਨਾਂ ਦਾ ਭਿੱਖਿਆ ਵਾਲੇ ਸਾਧੂਆਂ ਦਾ। ਮੰਗਤਿਆਂ ਦੀ ਹੋਰ ਗੱਲ ਹੈ, ਸਾਧੂਆਂ ਦੀ ਹੋਰ ਗੱਲ। ਇੰਨੇ ਵੇਸੇ ਮਾਈ ਦੇ ਚਾਰ ਲੜਕੇ ਕਿਤੇ ਬਾਹਰ ਅੰਦਰ ਕੰਮ ਕਰਨ ਗਏ, ਸਮਾਂ ਜ਼ਿਆਦਾ ਲੱਗ ਗਿਆ, ਭੁੱਖ ਲੱਗ ਗਈ, ਕਹਿੰਦੇ ਚਲੋ ਸੰਤਾਂ ਕੋਲ ਚੱਲਦੇ ਹਾਂ ਕੋਈ ਭੋਜਨ ਮਿਲ ਜੂ। ਅਰੇ ਬਾਬਾ ਜੀ ਕੋਈ ਪ੍ਰਸ਼ਾਦਾ ਆਰਾਮ ਹੈਗਾ, ਕਹਿੰਦੇ ਲਓ ਭਰਾਵੋ ਤੁਹਾਡੇ ਘਰੋਂ ਪਰੌਠੇ ਤੁਹਾਡੀ ਮਾਤਾ ਨੇ ਦਿੱਤੇ ਆ, ਇੱਕ ਇੱਕ ਲੈ ਲਓ, ਸਾਡਾ ਫਕੀਰਾਂ ਦਾ ਕੀ, ਅਸੀਂ ਤਾਂ ਫਾਕਾ ਕੜਾਕਾ ਝੱਲਦੇ ਰਹਿੰਦੇ ਹਾਂ। ਇੱਕ ਇੱਕ ਚੱਕ ਲਿਆ, ਘਰ ਤੀ ਆ ਗਿਆ, ਬਾਹੋਂ ਆਉਂਦਿਆਂ ਜ਼ਹਿਰ ਅਸਰ ਕਰ ਗਈ, ਬੇਟੀਆਂ ਖਾ ਕੇ ਡਿੱਗ ਪੈ, ਹਰੀ ਹਾਰ ਹੋ ਗਿਆ, ਹਰੀ ਹਾਰ ਹੋ ਗਈ, ਮਾਈ ਪਿੱਟ ਗਈ ਹੈ। ਹੁਣ ਜਿਹਨੇ ਕੀਤਾ ਹੁੰਦਾ ਉਹਨੂੰ ਪਤਾ ਤਾਂ ਹੁੰਦਾ ਮੇਰਾ ਕੀਤਾ ਮੇਰੇ ਮੁਹਰਿਆ, ਉਹ ਕੁਛ ਵੀ ਮਰ ਲੱਗੇ ਕੀ ਕਹਿੰਦੇ ਜੀ ਸੰਤਾਂ ਦੀ ਰੋਟੀਆਂ। ਹੁਣ ਪਿੱਟ ਦੀ ਚਾਰੀ ਡਿੱਗਦੀ ਮਹਾਰਾਜ ਚਾਰੇ ਮਰ ਗਏ, ਸੰਤ ਕਹਿੰਦੇ ਵੀ ਹੁਣ ਦੱਸ ਅਸੀਂ ਤਾਂ ਪੜ੍ਹਦੇ ਕਾਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ, ਹੁਣ ਜਿਹੋ ਜਿਹਾ ਤੈਨੂੰ ਕੀਤਾ ਉਹੀ ਮਿਲਣਾ। ਗੱਜ ਕੇ ਬੋਲੋ, ਇਸ ਕਰਕੇ ਕਦੀ ਕਿਸੇ ਦਾ ਬੁਰਾ ਨਾ ਕਰਿਆ ਕਰੋ, ਸਭ ਦਾ ਭਲਾ ਕਰੋ, ਹਮਨੇ ਚੰਗੇ ਬੁਰਾ ਨਹੀਂ ਗੋਏ,
ਪਰੰਗਤ ਨਾਨਕ ਤਾਰੈ ਸੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਅਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕਿਛ ਪਾਏ। ਭਲੇ ਭਲੇ ਕਰ ਮਨੀਏ, ਬੁਰਿਆਂ ਦੇ ਹਰ ਕਾਜ ਸਵਾਰੇ। ਗੱਜ ਕੇ ਬੋਲੋ
ਸਤਨਾਮ।
ਜਿਹਨਾਂ ਨੂੰ ਸਤਿਗੁਰੂ ਮਿਲਦੇ ਹਨ ਉਹ ਪਿਆਰੇ ਸੁਖਾਂ ਦੀ ਪ੍ਰਾਪਤੀ ਕਰ ਲੈਂਦੇ ਹਨ, ਕਿਉਂਕਿ ਉਹ ਕਰਨ ਹੀ ਸੁੱਖਾਂ ਲਈ ਕਰਦੇ, ਦੁੱਖਾਂ ਲਈ ਨਹੀਂ ਕਰਦੇ ਹਨ।
ਹਰ ਕਾ ਨਾਮ ਮਨ ਵਸਾਏ,
ਪਿਆਰੇ ਹਰੀ ਪਰਮੇਸ਼ਰ ਦਾ ਨਾਮ ਆਪਣੇ ਮਨ ਵਿੱਚ ਵਸਾ ਲੈਂਦੇ ਹਨ।
ਨਾਨਕ ਨਜ਼ਰ ਕਰੇ ਸੋ ਪਾਏ,
ਜਿਨ੍ਹਾਂ ਦੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਉਹ ਪਰਮੇਸ਼ਰ ਦਾ ਨਾਮ ਜਪਣ ਦੀ ਜੋ ਜੁਗਤੀ ਹੈ, ਵਿਚਾਰ ਹੈ, ਇਸ ਨੂੰ ਪ੍ਰਾਪਤ ਕਰਦਾ ਹੈ।
ਆਸ ਅੰਦੇਸ਼ੇ ਤੇ ਨੇਕੇ ਵਾਲਾ,
ਦੁਨੀਆ ਦੀਆਂ ਜੋ ਆਸਾਂ ਤੇ ਅੰਦੇਸ਼ੇ ਜਿਹੜੇ ਸ਼ੰਕੇ ਹਨ, ਇਹਨਾਂ ਤੋਂ ਨਿਰਕੇਵਲ ਸ਼ੁੱਧ ਹੋ ਜਾਂਦਾ, ਕੋਈ ਫੁਰਨਾ ਨਹੀਂ ਰਹਿੰਦਾ। ਆਸਾ ਤ੍ਰਿਸ਼ਨਾ ਮਮਤਾ ਸਭ ਮਿਟ ਜਾਂਦੀਆਂ। ਇਹ ਆਸਾ ਬੜੀ ਭੈੜੀ ਚੀਜ਼, ਭਰਤਰੀ ਜੀ ਰਾਜ ਤਿਆਗ ਕੇ ਤੁਰੇ ਜਾਂਦੇ, ਕਿਸੇ ਪਾਨ ਚੱਬ ਕੇ ਥੁੱਕਿਆ ਹੋਇਆ, ਚਾਂਦੀ ਚਾਨਣੀ ਉਹ ਲਾਲ ਰੰਗ ਦਾ ਘੂਪੜਾ ਬਣਿਆ। ਹੁਣ ਰਾਜਾ ਜੀ ਸੀ, ਹੀਰੇ ਜਵਾਹਰਾ ਦੇਖੇ ਸੀ, ਹੁਣ ਕਿਹਾ ਸ਼ਾਇਦ ਲਾਲ ਹੀ ਪਿਆ, ਵੀ ਚਲੋ ਆਪਾਂ ਦੇ ਤਾਂ ਕੰਮ ਨਹੀਂ ਕਿ ਗਰੀਬ ਨੂੰ ਦੇ ਦਿਆਂਗੇ। ਜਿਹੜੇ ਚੁੱਕਣ ਲੱਗਾ ਆਸ ਲਿਬੜ ਗਏ, ਉੱਥੇ ਫਿਰ ਲਾਹਨਤ ਪਾਉਂਦਾ ਮਨ ਨੂੰ, ਕਹਿੰਦਾ ਰਤਨ ਜੜ ਮੰਦਰ ਤਜੇ, ਹਰ ਸਖੀਆਂ ਕਹਿ ਸਾਥ, ਰੇਮਨ ਧੋਖੇ ਲਾੜ ਕੇ ਭਰੇ ਪੀਕ ਸਿਉਂ ਹਾਥ। ਕਹਿੰਦਾ ਰਤਨਾਂ ਨਾਲ ਜੜੇ ਹੋਏ ਮਹਿਲ ਮਾੜੀਆਂ ਤੇ ਆ ਗਿਆ ਆ। ਰਾਜੇ ਦੇ ਘਰ ਮੋਤੀਆਂ ਦਾ ਕਾਲਾ, ਉਹਨਾਂ ਨੂੰ ਤੇ ਆ ਗਿਆ। ਕਹਿੰਦੇ ਹੇ ਮਨ, ਲਾਲ ਦੇ ਧੋਖੇ ਜਾਂ ਥੁੱਕਨੇ ਹੱਥ ਲਪੇਟ ਲੈ। ਫਿਰ ਉੱਥੇ ਸ਼ਬਦ ਆ ਜਾ ਰਿਹਾ, ਇਹ ਤ੍ਰਿਸ਼ਨਾ ਕੈਸੀ ਭੈੜੀ ਸੀ। ਅਬ ਤੂੰ ਹਮ ਕੋ ਤਾਜ ਤ੍ਰਿਸ਼ਨੇ, ਤੁਮ ਲਾਲ ਵਿਖੇ ਮਮ ਖੇਡ ਕਨੇ, ਤੁਮ ਕਿਨ ਮੁਝੇ ਮਨ ਬਾਸ ਜਬੇ, ਧਨ ਸੰਕ ਉੱਠੀ ਮਨ ਮੋਰ ਤਬੇ। ਕਹਿੰਦੇ ਆਪਾਂ ਚਿੰਡਾਲੀ ਤ੍ਰਿਸ਼ਨਾ, ਹੁਣ ਤਾਂ ਮੈਂ ਸਾਧ ਹੋ ਗਿਆ, ਹੁਣ ਤਾਂ ਖਹਿੜਾ ਛੱਡ ਦੇ, ਤੂੰ ਹਾਲੇ ਵੀ ਖਹਿੜਾ ਨਹੀਂ ਛੱਡ ਦੇ। ਤੁਮ ਲਾਭ ਵਿਖੇ ਮਮ ਖੇਦ ਕਰੇ, ਤੇਰੇ ਲਾਭ ਚ ਮੈਨੂੰ ਬੜਾ ਕਲੇਸ਼ ਹੈ। ਤੁਮ ਕਿਨ ਮੁਝੇ ਮਨ ਬਾਸ ਜਾਵੇ, ਹੈ ਪਾਪਣ, ਜਦੋਂ ਤੂੰ ਮੇਰੇ ਹਿਰਦੇ ਚ ਨਿਵਾਸ ਕਰਦੀ ਹੈ ਤ੍ਰਿਸ਼ਨਾ, ਧਨ ਸੰਤ ਉੱਠੀ ਮਨ ਮੋਰ ਕਵੇ, ਫਿਰ ਧਨ ਨੂੰ ਪ੍ਰਾਪਤ ਕਰਦੀ ਸ਼ੰਕਾ ਮਨ ਚ ਪੈਦਾ ਹੋ ਜਾਂਦੀ, ਉੱਥੋਂ ਧਨ ਮਿਲੂ, ਉੱਥੋਂ ਮਿਲੂ। ਜਿਹੜੇ ਇੰਡੀਆ ਵਾਲੇ ਇੰਗਲੈਂਡ ਨੂੰ ਦੌੜੇ, ਇੰਗਲੈਂਡ ਵਾਲੇ ਕੈਨੇਡੇ ਨੂੰ ਦੌੜੇ, ਕੈਨੇਡੇ ਵਾਲੇ ਅਮਰੀਕਾ ਨੂੰ ਦੌੜੇ ਹੋਏ, ਤ੍ਰਿਸ਼ਨਾ ਨਹੀਂ ਮਿਟਦੀ। ਤ੍ਰਿਸ਼ਨਾ ਬਿਰਲੇ ਕੀ ਬੁੱਝੀ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ, ਪਰੇ ਪਰੇ ਹੀ ਕਹੋ ਲੁਜੀ। ਇਸ ਕਰਕੇ ਤ੍ਰਿਸ਼ਨਾ ਬੁੱਝਿਆ ਹਰ ਕਹਿ ਨਾਮ, ਇਹ ਪਰਮੇਸ਼ਰ ਦੇ ਨਾਮ ਨਾਲ ਮਿਟਦੀ ਹੈ, ਨਹੀਂ ਦੁਨੀਆ ਭਟਕਦੀ ਫਿਰਦੀ ਹੈ। ਦੇਣ ਵਾਲਾ ਉੱਥੇ ਵੀ ਉਹ ਹੀ ਹੈ, ਇੱਥੇ ਵੀ ਉਹ, ਇੰਡੀਆ ਚ ਵੀ ਉਹੀ ਹੈ। ਜੇ ਉਹਦੇ ਤੇ ਭਰੋਸਾ ਵੱਧ ਜਾਏ, ਜਿੱਥੇ ਬਹਿ ਕੇ ਨਾਮ ਜਪੋਗੇ ਉੱਥੇ ਹੀ ਤੁਹਾਡੀ ਪਰਾਰੰਭ ਭੇਜ ਦੇਵੇਗਾ। ਗੱਜ ਕੇ ਬੋਲੋ, ਪਰ ਉਹਦੇ ਤੇ ਭਰੋਸਾ ਨਹੀਂ ਵੱਜਦਾ, ਸਿਦਕ ਨਹੀਂ ਆਉਂਦਾ। ਇਸ ਲਈ ਮਹਾਰਾਜ ਕਹਿੰਦੇ ਹਨ, ਆਸ ਅੰਦੇਸੇ ਤੇ ਨਿਹ ਕੇਵਲ ਸ਼ੁੱਧ ਹੋ ਜਾਂਦੇ ਹਨ।
ਸ਼ਬਦ ਜਲਾਏ,
ਹਾਂ ਥੋੜਾ ਜਿਹਾ ਫਰਕ ਰਹਿ ਗਿਆ ਉਸਦੇ ਆਂਟੀ। ਹਉਮੈ ਸ਼ਬਦ
ਜਲਾਏ,
ਜਿਹੜੀ ਹਉਮੈ ਬਿਰਤੀ ਹੈ ਇਸ ਨੂੰ ਸ਼ਬਦ ਨਾਲ ਜਲਾਏ ਸਾੜ ਦਿੰਦੇ ਹਨ।
ਪੌੜੀ
ਪੌੜੀ ਕੂੜਾ ਵੀ ਵਿੱਚ ਬੋਲਣਾ, ਹਾਂਜੀ।
ਭਗਤ ਤੇਰੇ ਮਨ ਭਾਵ ਦੇ,
ਭਗਤ ਤੇਰਾ ਮਨ ਭਾਵ ਦੇ, ਜਿਹੜੇ ਤੇਰੇ ਭਗਤ ਹੈ ਨਾ ਉਹ ਤੇਰੇ ਮਨ ਨੂੰ ਬਹੁਤ ਚੰਗੇ ਲੱਗਦੇ। ਜਿਵੇਂ ਮਾਤਾ ਪਿਤਾ ਦਾ ਆਗਿਆਕਾਰੀ ਪੁੱਤਰ ਹੋਵੇ ਬਹੁਤ ਪਿਆਰਾ ਲੱਗਦਾ ਨਾ, ਇਸੇ ਤਰ੍ਹਾਂ ਜਿਹੜੇ ਰੱਬ ਦੇ ਸੰਤ ਭਗਤ ਹਨ ਉਹਦੇ ਆਗਿਆਕਾਰੀ ਉਹਦੇ ਭਾਣੇ ਰਜਾ ਚ ਚੱਲਦੇ ਹੈ, ਉਹ ਸੰਤ ਭਗਤ ਰੱਬ ਨੂੰ ਬਹੁਤ ਪਿਆਰੇ ਲੱਗਦੇ। ਲਾਲੂ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਮਿਲਣ ਆਇਆ, ਉਹਨੂੰ ਮਿਲਣ ਵਾਸਤੇ ਆਪੇ ਹੀ ਚਲੇ, ਕਿਉਂਕਿ ਪਿਆਰਾ ਆਪ ਮਿਲਣ ਵਾਸਤੇ ਚਲੇ, ਕਿਉਂਕਿ ਸੰਤਾਂ ਭਗਤਾਂ ਦਾ ਮਹਾਰਾਜ ਬਹੁਤ ਪਿਆਰ ਕਰਦੇ। ਜੇ ਰੱਬ ਨਾਲ ਉਹ ਪਿਆਰ ਕਰਦੇ ਤੇ ਰੱਬ ਤਾਂ ਬਹੁਤ ਪਿਆਰ ਕਰਦਾ। ਭਾਈ ਗੁਰਦਾਸ ਜੀ ਕਹਿੰਦੇ ਆ ਜੇ ਇੱਕ ਕਦਮ ਉਹਦੇ ਲਈ ਚਲੋ, ਮਹਾਰਾਜ ਤਾਂ ਕਿੰਨੇ ਕਦਮ ਚੱਲ ਕੇ ਆਉਂਦੇ। ਚਰਨ ਸਰਨ ਗੁਰ ਇੱਕ ਪੈਂਡਾ ਜਾਏ ਚੱਲ। ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਟ। ਮਹਾਰਾਜ ਦਾ ਕਰੋੜਾ ਹੀ ਪੈਂਡਾ ਅੱਗੇ ਆ ਕੇ ਲੈਣ ਆਉਂਦੇ। ਅਤਨੁੱਲੀ ਪਿੰਡ ਆ ਜੀ ਸਾਡੇ ਉੱਥੇ ਹਰਖੋਵਾਲ ਦੇ ਨੇੜੇ, ਉੱਥੇ ਜੀ ਇੱਕ ਬੀਬੀ, ਉਹਨੇ ਹਰਖੋਵਾਲ ਦਰਸ਼ਨ ਲਿਆਉਣਾ। ਰਾਸਤੇ ਜੀ ਪਿੰਡ ਸੀ, ਕੁਝ ਮੁਸਲਮਾਨਾਂ ਦੀ ਬੱਸ ਸੀ, ਮੁੰਡਿਆਂ ਨੂੰ ਬੈਠਿਆ ਹੱਸਦੇ ਹੋਦੇ ਰਹਿਣਾ ਰਾਤ। ਉਹਦੇ ਮਨ ਚ ਭੈ ਹੋਇਆ ਤੇ ਕਈ ਵਾਰੀ ਕੱਲਿਆਂ ਆਉਣਾ ਪੈਂਦਾ, ਸੰਗਤ ਨੀ ਨਾਲ ਹੁੰਦੀ। ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਮਹਾਰਾਜ ਮਨ ਚ ਕਈ ਵਾਰੀ ਖੌਫ ਜਿਹਾ ਆਉਂਦਾ। ਮਹਾਰਾਜ ਕਹਿੰਦੇ ਜਦੋਂ ਗੁਰੂ ਨਾਨਕ ਦੇ ਘਰ ਪ੍ਰੀਤ ਬਣ ਸ਼ਰਧਾ ਭਗਤੀ ਨਾਲ ਤੁਰਦਾ, ਪੰਜ ਸ਼ਹੀਦ ਸਿੰਘ ਉਹਦੇ ਨਾਲ ਉਦੋਂ ਤੁਰ ਪੈਂਦੇ। ਕਦੀ ਨੀ ਡਰਨਾ, ਤੇ ਡਰਨਾ ਨੀ ਬੀਬਾ। ਮਹਾਰਾਜ ਕਹਿਣ ਲੱਗੇ ਇੱਕ ਦਿਨ ਆ ਰਹੀ ਹੈ, ਮਨ ਚ ਖੌਫ ਆ ਗਿਆ ਤੇ ਮਹਾਂਪੁਰਸ਼ਾਂ ਨੇ ਕਿਹਾ ਸੀ ਨਾਲ ਤਾਂ ਕੋਈ ਨੀ ਡਰ। ਜਿਹੜੇ ਨਿਗਾਹ ਫੇਰੀ ਤੇ ਪਿੱਛੇ ਪੰਜ ਸ਼ਹੀਦ ਸਿੰਘ ਘੋੜਿਆਂ ਤੇ ਸ਼ਸਤਰ ਧਾਰੀ ਆ ਰਹੇ। ਕਹਿੰਦੇ ਬੀਬੀ ਅਸੀਂ ਤਾਂ ਰੋਜ਼ ਰਕਸ਼ਾ ਵਾਸਤੇ ਆਉਂਦੇ ਹਾਂ, ਪਰ ਤੈਨੂੰ ਮਹਾਂਪੁਰਖਾਂ ਦੇ ਬਚਨ ਤੇ ਸੰਸਾ ਹੋਇਆ ਸੀ, ਦਿਖਾਲੀ ਤਾਂ ਦਿੱਤੀ ਵੀ ਸ਼ਰਧਾ ਨਾ ਟੁੱਟੇ। ਗੱਜ ਕੇ ਬੋਲੋ
ਸਤਨਾਮ।
ਪਰ ਜੇ ਕੋਈ ਤੁਰਦਾ ਹੈ ਗੁਰੂ ਕਾ ਪਿਆਰਾ ਤੇ ਜੇ ਕੋਈ ਸਰਵੇ ਨੂੰ ਜਾਓ, ਫੇਰ ਨੀ ਸ਼ਹੀਦਾਂ ਨਾਲ ਜਾਣਾ। ਜਾਂ ਕਲੱਬ ਪੱਬ ਚ ਜਾਓ ਤੇ ਭੂਤਰਿਆਂ ਦੇ ਨਾਲ ਜ਼ਰੂਰ ਜਾਣਗੇ। ਗੱਜ ਕੇ ਬੋਲੋ
ਸਤਨਾਮ।
ਇਹੋ ਜਿਹਾ ਹੈ, ਇਹੋ ਜਿਹੀ ਨੀਤ ਹੈ ਨਾ। ਬਾਣੀ ਪੜ੍ਹੇਗਾ ਜਿਹੜਾ ਸ਼ਹੀਦ ਮਰੀਦ ਪਰਮੇਸ਼ਰ ਦਾ ਹੱਕ ਹੋ ਜਾਏਗਾ। ਇਸ ਕਰਕੇ ਮਹਾਰਾਜ ਕਹਿੰਦੇ ਆ ਭਗਤ ਜਿਹੜੇ ਆ ਉਹ ਤੇਰੇ ਮਨ ਨੂੰ ਬਹੁਤ ਭਾਉਂਦੇ ਹਨ, ਚੰਗੇ ਲੱਗਦੇ ਹਨ। ਜਦੋਂ ਵਾਹਿਗੁਰੂ ਦੀ ਕੀਰਤੀ ਗਾਉਂਦੇ ਕੀਰਤਨ ਕਰਦੇ ਨਾ, ਪਰਮੇਸ਼ਰ ਦੇ ਦਰਵਾਜ ਬਹੁਤ ਹੀ ਸੋਭਨੀਕ ਲੱਗਦੇ। ਹੁਣ ਗਿਆਨੀ ਜੀ ਜਿਹੜੇ ਕੀਰਤਨ ਕਰਦੇ ਹੁੰਦੇ ਨਾ, ਤੁਹਾਨੂੰ ਆਪਣੇ ਰਾਜੀਆਂ ਤੇ ਭਰੋਸਾ ਘੱਟ ਹੈ, ਬਾਹਰ ਦੇ ਆ ਜਾਣਾ ਨਾ ਬੜਾ ਆਉਂਦੇ ਦੌੜ ਦੌੜ ਕੇ। ਜੇ ਗੁਰਦੁਆਰਾ ਦਾ ਗ੍ਰੰਥੀ ਕਿੰਨਾ ਵਿਦਵਾਨ ਹੋਵੇ, ਕਿੰਨਾ ਰਾਗੀ ਹੋਵੇ, ਉਹਦੇ ਤੇ ਨਹੀਂ ਯਕੀਨ। ਇਹ ਤਾਂ ਸਾਡਾ ਭਾਈ ਜੀ ਹੈ, ਅਰਦਾਸਾਂ ਤੁਹਾਡੀਆਂ ਇਹ ਕਰੇ, ਪਾਪਣੀਆਂ ਪੰਡਾਂ ਤੁਹਾਡੀਆਂ ਇਹ ਚੁੱਕੇ, ਭਾਰ ਤੁਹਾਡੇ ਇਹ ਲਾਵੇ ਤੇ ਸਾਨੂੰ ਵਡਿਆਈ ਹੋਵੇ। ਸਾਡੇ ਸਮਾਜ ਵਿੱਚ ਭਾਈ ਦਾ ਤਾਂ ਕੋਈ ਸਤਿਕਾਰ ਰਿਹਾ, ਇੰਨਾ ਸਾਤਾ ਲਾ। ਇੱਥੇ ਦਾ ਹੁਣ ਰਿਵਾਜ ਵੀ ਨਾ, ਇੰਡੀਆ ਜਿਹੜਾ ਮਰੂੰਡਾ ਵਿੱਚ ਉਹ ਵੀ ਭਾਈ ਬੇ ਭਾਈ ਮਰੂੰਡੇ ਵਾਲੇ, ਮੂਲਾਂ ਵਿੱਚ ਮੂਲੀਆਂ ਵਿੱਚ ਬੇ ਭਾਈ ਮੂਲੀਆਂ ਵਾਲੇ, ਇੰਨਾ ਸਾਤਾ ਲਾ। ਜੇ ਗੁਰਦੁਆਰਾ ਗ੍ਰੰਥ ਜੀ ਹੋਵੇ ਸੁਣਾਓ ਜੀ ਕੜਾਹ ਖਾਣੇ ਕਿੱਧਰੋਂ ਆਏ ਲੈ। ਆਹ ਗੱਲ ਕਹਿ ਬਈ ਕੜਾਹ ਉਹੀ ਖਾਓ ਜਿਹੜਾ ਗੁਰੂ ਦਰਬਾਰ ਚ ਪ੍ਰਸ਼ਾਦ ਹਰੇਕ ਨੂੰ ਕਿੱਥੋਂ ਮਿਲ ਜੂਗੇ ਗੁਰੂ ਦੀ ਬਖਸ਼ਿਸ਼। ਇਹ ਤਾਂ ਜਿਹੜਾ ਮਹਾਰਾਜ ਦੇ ਚਰਨਾਂ ਚ ਉਹਨੂੰ ਹੀ ਮਿਲਣਾ, ਐਵੇਂ ਨੀ ਮਿਲ ਸਕਦਾ। ਇਹ ਨੀ ਚੀਜ਼ ਹਰੇਕ ਨੂੰ ਮਿਲਦੀ ਹੁੰਦੀ। ਇਸ ਕਰਕੇ ਭਾਈ ਕੌਣ? ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਮਤੀਦਾਸ, ਭਾਈ ਦਿਆਲਾ ਜੀ, ਇਹ ਭਾਈ ਸਭ ਛੋਟਾ ਜਥੇਦਾਰ ਗਿਆਨੀ। ਇਸ ਕਰਕੇ ਭਾਈ ਮੈਂ, ਭਾਈ ਮੈਂ ਨੀ ਹੁੰਦਾ ਆ ਗਿਆ, ਭਾਈ ਮੈਨੇ ਗੁਰੂ ਦੀ ਆਗਿਆ ਨੂੰ ਮੰਨਣ ਵਾਲਾ। ਗੱਜ ਕੇ ਬੋਲੋ
ਸਤਨਾਮ।
ਪਰ ਸਾਡੇ ਲੋਕਾਂ ਅਰਥ ਦਾ ਵੀ ਅਨਰਥ ਬਣਦਾ ਜਾਵੇ ਤੇ ਜਦੋਂ ਦੁੱਖ ਹੋਵੇ ਤੇ ਭਾਈ ਜੀ ਨੂੰ ਕਹਿਣਾ ਸਾਡੀ ਅਰਦਾਸ ਕਰ, ਤੇ ਜੇ ਕੀਰਤਨ ਕਰਦਾ ਹੋਵੇ ਨਾਮ ਨੂੰ ਵਿਚਾਰੇ ਨੂੰ ਕੋਈ ਪੌਂਡ ਰੱਖਣਾ ਨਾ ਪੈਣੀ ਰੱਖਣਾ, ਇਹ ਤਾਂ ਘਰ ਦਾ ਹੀ ਆ ਜੀ। ਜੇ ਘਰ ਦਾ ਵਿਚਾਰੇ ਨੂੰ ਰੜੇ ਮਾਰੋ ਉਹਦਾ ਨਾ ਸਤਿਕਾਰ ਕਰਿਓ। ਭਾਈ ਬਗਾਨਿਆਂ ਨੂੰ ਪੈਸੇ ਦਿੰਦੇ ਆ, ਜਿਹੜਾ ਘਰ ਦਾ ਉਹ ਭੁੱਖਾ ਮਰੀ ਜਾ। ਆ ਦੇਖ ਲਓ ਜੀ ਸਾਡਾ ਕੰਮ, ਸਾਡੀ ਵਿਚਾਰਧਾਰਾ ਕਿੱਧਰ ਦੀ। ਜੇ ਗ੍ਰੰਥੀ ਸਿੰਘ ਚੰਗੇ ਬਾਤਰ ਪਾਲਵੇ, ਲਓ ਜੀ ਹੁਣ ਤਾਂ ਭਾਈ ਨੀ ਮਾਨ ਵੀ ਜਿਹਨੇ ਮਹਾਰਾਜ ਦੀ ਤਾਬਿਆ ਬਣਾ ਲੀਰਾ ਪਾਲਵੇ। ਜੇ ਕਿਤੇ ਸੈਂਟਰ ਵਾਲਾ, ਲਓ ਜੀ ਹੁਣ ਤਾਂ ਭਾਈ ਬੜਾ ਮੁਸ਼ਕਿਲ ਆਉਂਦੇ ਆ। ਵੀ ਹੋਰ ਦੱਸੋ ਵੀ ਗੋਹਾ ਮਾਲਵੇ, ਮਹਾਰਾਜ ਤਾਬਿਆ ਬੈਠੂ, ਸਗਨ ਦੀ ਆਊ, ਲਾਪਟ ਆਊ, ਸੋਹਣਾ ਆਊ। ਮਹਾਰਾਜ ਦੇ ਵੀ ਸੈਂਟ ਜੈਟ ਬਹੁਤ ਸੁੰਦਰ। ਸੰਤ ਮਹਾਰਾਜ ਰਾਣਾ ਸਾਹਿਬ ਵਾਲੇ ਇੱਕ ਕਿਹਾ ਕਰੇ ਕਿ ਸੰਤ ਸੈਂਟ ਬੜੀ ਵਰਤਦੇ, ਬੜੇ ਸ਼ਕੀਨ ਹੈ ਸੰਤ। ਇਹ ਦਿਨ ਕਾਰ ਜਾਣ, ਉਹ ਵੀ ਨਹਿਰੇ ਨਹਿਰ ਤੁਰਿਆ ਜਾਏ, ਮਹਾਰਾਜ ਹੁਣੀ ਜਾਣੇ ਆ, ਗੱਡੀ ਰੋਕ ਦੇ। ਕਹਿੰਦੇ ਸੁਣਾ ਵੀ ਪਿਆਰਿਆ ਕੋਈ ਬੜੀ ਭੰਡੀ ਕਰਦਾ ਤੇ ਸੰਤ ਸੈਂਟ ਬੜੀ ਵਰਤਦੇ ਹੈ, ਮੈਂ ਅੱਜ ਤੈਨੂੰ ਸੈਂਟ ਦਿੱਤੀ ਵੀ ਹੈ। ਕਹਿੰਦੇ ਹੋਰ ਅਸੀਂ ਆਪਣੇ ਪਿੰਡ ਨੂੰ ਗੋਹਾ ਮਾਲਿਆ ਕਰੀਏ, ਗੰਦ ਮਾਲਿਆ ਕਰੀਏ, ਫੇਰ ਖੁਸ਼ ਹੋ ਜਾਓ? ਨਹੀਂ ਜੀ, ਨਹੀਂ ਜੀ, ਨਹੀਂ। ਕਹਿੰਦੇ ਨਾ ਭੰਡੀ ਰੋਜ਼ ਕਰ, ਕਹਿੰਦੇ ਸੈਂਟ ਬੰਦਿਆਂ ਨੂੰ ਮਿਲੀ ਹੈ ਕਿ ਬੋਲਦਾਂ ਦੇ ਸਿੰਘਾਂ ਦੇ ਲਾਉਣ ਨੂੰ ਮਿਲੀ ਹੈ? ਡੱਜ ਕੇ ਬੋਲੋ ਸਤਨਾਮ, ਇਹ ਬੰਦਿਆਂ ਨੇ ਵਰਤਣੀ ਹੈ। ਪਰ ਜੇ ਗ੍ਰੰਥੀ ਸਿੰਘ ਵਰਤ ਲਾ ਡੈਲੋ ਨੂੰ ਮਰਦੀ, ਉਹਦੇ ਬ੍ਰਾਂਡ ਉਦੋਂ ਹੀ ਕੱਢ ਦਿੰਦੇ। ਤੇ ਤੁਸੀਂ ਮਾਰ ਤੋਂ ਪਹਿਲਾਂ ਸ਼ਰਾਬਾਂ ਪੀਓ, ਮੀਟ ਖਾਓ, ਦੋ ਆਵੇ ਤੇ ਸੈਂਟ ਚੱਲਣੀ, ਪਤਾ ਨਾ ਲੱਗਦਾ ਲੈਚੀਆਂ ਗੱਲ ਨੂੰ। ਤੁਹਾਨੂੰ ਮਾਫ਼ੀ ਹੈ ਤੇ ਗ੍ਰੰਥੀ ਸਿੰਘ ਵਾਸਤੇ ਕਿਉਂ ਨੀ ਬਈ? ਪਰ ਸਾਡਾ ਸਮਾਜ ਇਹ ਜਿਹਾ, ਅਸੀਂ ਬਰਦਾਸ਼ਤ ਨਹੀਂ, ਸਾਡੀ ਸੋਚ ਘਟੀਆ ਘਟੀਆ ਵਿਚਾਰ। ਤੋ ਆਓ ਸੱਚੇ ਪਾਤਸ਼ਾਹ ਕਿਰਪਾ ਕਰਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਦਰ ਸੋਹਣ ਕੀਰਤ ਗਾਉਣ, ਜਦੋਂ ਕੀਰਤਨ ਗਾਉਂਦੇ ਆ ਵਾਹਿਗੁਰੂ ਦੇ ਦਰਬਾਰ ਚ ਸੋਭਾ ਪਾਉਂਦੇ ਆ। ਮਿੱਠੀ ਮਿੱਠੀ ਬਾਣੀ ਤੇਰੀ ਚਾਲ ਸੁਹਾਵੀ, ਮਧਰਾੜੀ ਬਾਣੀ ਕੋਪਨ ਕੋਕਲਾ ਤਰਲ ਜਵਾਨੀ। ਜਿਹੜੇ ਬਾਬਾ ਨਾਨਕ ਕੀਰਤਨ ਕਰਦੇ ਭਾਈ ਮਰਦਾਨਾ ਜੀ ਛੱਡ ਬੈਠਾ ਸੀ, ਔਰ ਸੰਤ ਬਾਬਾ ਜਵਾਨ ਸਿੰਘ, ਬਾਬਾ ਜਵਾਲਾ ਸਿੰਘ ਦੇ ਗੁਰ ਭਾਈ ਜਦੋਂ ਕਿਤੇ ਕੀਰਤਨ ਕਰਦੇ ਸਨ, ਪੰਛੀ ਵੀ ਰਾਹ ਛੱਡ ਕੇ ਬਹਿ ਜਾਂਦੇ ਸੀ। ਐਸਾ ਕੀਰਤਨ ਮਹਾਂਪੁਰਸ਼ ਰਤਨ ਸੰਤ ਰਾੜੇ ਵਾਲੇ ਆਦੇ ਲੋ ਅਫਰੀਕਾ ਚ ਗਏ ਆਹਵਚੀ, ਜਿਹੜੇ ਸੰਤਾਂ ਨੇ ਬਾਜੇ ਦੀ ਚਾਨ ਵਜਾਉਣੇ, ਸਮਾਧੀਆਂ ਲਾ ਕੇ ਬਹਿ ਜਾਣ, ਸਿਰ ਮਾਰਨੇ ਝੂਲਣ। ਸੰਤ ਕਹਿੰਦੇ ਕੋਈ ਸਮਝ ਵੀ ਆਉਂਦੀ ਹੈ? ਕਹਿੰਦੇ ਮਹਾਰਾਜ ਸਮਝ ਨਹੀਂ ਆਉਂਦੀ, ਆਨੰਦ ਬੜਾ ਆਉਂਦਾ। ਗੱਜ ਕੇ ਬੋਲੋ
ਵਾਹਿਗੁਰੂ।
ਇਹ ਐਸਾ ਕੀਰਤਨ ਹੁੰਦਾ, ਸੋਭਾ ਪਾਉਂਦਾ। ਤੋ ਮਹਾਰਾਜ ਕਹਿੰਦੇ ਆ ਉਹ ਕੀਰਤਨ ਕਰਦੇ ਆ ਵਾਹਿਗੁਰੂ ਦੇ ਦਰਬਾਰ ਚ ਸੋਭਾ ਪਾਉਂਦੇ ਆ, ਜਿਹੜੇ ਵਾਹਿਗੁਰੂ ਦਾ ਜਾਪ ਕਰਦੇ ਆ।
ਨਾਨਕ ਕਰਮਾ ਬਾਰੇ
ਸਤਿਗੁਰ ਸੱਚੇ ਪਾਤਸ਼ਾਹ ਨੂੰ ਸ਼ੇਖ ਬ੍ਰਹਮ ਨੇ ਕਿਹਾ, ਮਹਾਰਾਜ ਇਹ ਸਾਰਿਆਂ ਨੂੰ ਅੰਮ੍ਰਿਤਮਈ ਦਾਤ ਕਿਉਂ ਨੀ ਮਿਲਦੀ? ਮਹਾਰਾਜ ਕਹਿਣ ਲੱਗੇ ਜਿਹੜੇ ਕਰਮਾਂ ਤੋਂ ਹੀਣੇ ਆ ਸ਼ੇਖ ਬ੍ਰਹਮ ਜੀ, ਜਿਹਨੇ ਕਰਮ ਹੀ ਨੀ ਕੀਤੇ ਦਾਤ ਲੈਣ ਵਾਲੇ, ਉਹਨਾਂ ਨੂੰ ਕਿਵੇਂ ਮਿਲ ਜਾਏਗੀ? ਵਾਹਿਗੁਰੂ ਦੇ ਦਰਬਾਰ ਚ ਦਾਤ ਧੋ ਨਾ ਲੈਣੀ ਧਾਮ ਦੇ, ਵਾਹਿਗੁਰੂ ਦੇ ਦਰਬਾਰ ਚ ਉਹਨਾਂ ਨੂੰ ਧੋਈ ਨੀ ਮਿਲਦੀ, ਕੋਈ ਟਿਕਾਣਾ ਨੀ ਮਿਲਦਾ, ਧੱਕੇ ਖਾਂਦੇ ਫਿਰਦੇ ਹਨ।
ਇੱਕ ਮੂਲ ਨਾ ਬੁੱਝਣ ਆਪਣਾ,
ਇੱਕ ਐਸੇ ਮੂਰਖ ਹੈ ਜਿਹੜੇ ਮੂਲ ਅੱਧੇ ਸ਼ਾਨ ਰੂਪੀ ਵਾਹਿਗੁਰੂ ਪਰਮੇਸ਼ਰ ਜੀ ਉਤਾਰਿਆਂ ਦਾ ਆਸਰਾ ਰੂਪ ਹੈ, ਆਪਣਾ ਆਪ ਆਤਮਾ ਸਰੂਪ ਉਹਨੂੰ ਨਹੀਂ ਬੁੱਝਦੇ, ਜਾਣਦੇ, ਪਛਾਣਦੇ ਹਨ।
ਹੁੰਦਾ ਆਪ
ਗੁਣਾਏ, ਗੁਣਾਂ ਵੀ ਤਾਂ ਆਪਣੇ ਚ ਅਨੁਭਵਾਉਂਦੇ ਹੈ, ਪਰ ਸਾਹ ਹੰਕਾਰ ਵਿੱਚ ਆਪ ਗਣਾਏਂਦੇ, ਆਪਣੇ ਆਪ ਨੂੰ ਗਣਾਉਂਦੇ ਕਿ ਸਾਡੇ ਵਰਗਾ ਤਾਂ ਹੈ ਹੀ ਕੋਈ ਨੀ, ਅਸੀਂ ਧਰਤੀ ਦੇ ਗੱਬੇ ਹਾਂ, ਅਸੀਂ ਜਧੇਟਰੇ ਹਾਂ, ਬਾਕੀ ਸਭ ਪਾਸੇ ਹੈ। ਆਪਣੇ ਆਪ ਨੂੰ ਜਧੇਟਰ ਮੰਨਦੇ ਹੋ ਤੇ ਸਾਡੇ ਵਰਗਾ ਕੋਈ ਪਵਿੱਤਰ ਮਨੁੱਖ ਨਹੀਂ। ਅਸੀਂ ਤਾਂ ਜੀ ਜ਼ਿੰਦਗੀ ਚ ਪਾਪ ਕੀਤਾ ਹੀ ਕੋਈ, ਮੈਂ ਤੂੰ ਇਹ ਦੱਸ ਦੇ ਪੁੰਨ ਕਰੂ ਕੀਤਾ? ਗੱਜ ਕੇ
ਬੋਲੋ
ਸਾਧ ਸੰਗ ਜੀ। ਇਸ ਤਰ੍ਹਾਂ ਉਹਨਾਂ ਦੀ ਹਾਲਤ ਦੱਸਦੇ ਹਨ।
ਸਤਿਗੁਰੂ
ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਹੋ ਢਾਡੀ ਕਾ ਨੀਚ ਜਾਤ, ਮੈਂ ਨੀਚ ਭਾਵ ਨਿਮਰਤਾ ਨੂੰ ਧਾਰਨ ਕਰਨ ਵਾਲਾ, ਢਾਡੀ ਆਪ ਦਾ ਜਸ ਕਰਨ ਵਾਲਾ ਹਾਂ।
ਉੱਤਮ ਜਾਤ ਸੁਧਾਏ,
ਨਿਮਰਤਾ ਹੋਈ ਉਹ ਕਹੋ ਜੀ ਮੈਂ ਤਾਂ ਨੀਚ ਹਾਂ, ਮਾੜਾ। ਤੇ ਹੋਰ ਜਿਹੜੇ ਹੰਕਾਰ ਨੂੰ ਧਾਰਨ ਵਾਲੇ ਉਹ ਆਪਣੇ ਆਪ ਨੂੰ ਉੱਤਮ ਸੁਣਦੇ, ਮਹਾਰਾਜ ਮੈਂ ਤਾਂ ਨੀਚ ਹਾਂ, ਨੀਚਤਾ ਨੂੰ ਦੂਰ ਕਰਨ ਵਾਸਤੇ ਤੇਰਾ ਜਸ ਕਰਦਾ। ਹੋਰ ਜਿਹੜੇ ਵਾਹਿਗੁਰੂ ਦੇ ਜਸ ਤੋਂ ਹੀਣੇ ਹਨ ਮਨਮੁਖ ਲੋਕ, ਉਹ ਆਪਣੇ ਆਪ ਨੂੰ ਬੜਾ ਉੱਤਮ ਦੱਸਣਗੇ। ਤਾਂ ਜਿਹੜੇ ਗੁਰਦੁਆਰਿਆਂ ਚ ਜਾਂਦੇ ਆ, ਬਾਣੀ ਪੜ੍ਹਦੇ, ਨਾਮ ਜਪਦੇ, ਕਹਿੰਦੇ ਤਾਂ ਵਾਧੂ ਤੁਰੇ ਫਿਰਦੇ, ਭਜਨ ਕਰਨ ਨੂੰ ਵਾਧੂ ਕੰਮ ਸਮਝਦੇ। ਜੇ ਕੋਈ ਘਰ ਦੀ ਬਾਣੀ ਪੜ੍ਹੇ ਕਹਿੰਦੇ ਕੀ ਐ ਵੀ ਵਾਹਿਗੁਰੂ ਵਾਹਿਗੁਰੂ ਲਾਈ ਜਾਂਦਾ। ਜੇ ਕਿਸੇ ਨੂੰ ਵਾਰ ਵਾਰ ਉਹਦਾ ਨਾਮ ਲਈਓ ਗੁੱਸੇ ਹੋ ਜਾਊ, ਰੱਬ ਗੁੱਸੇ ਹੋ ਜਾਊਗਾ। ਜੇ ਘੜੀ ਘੜੀ ਵਾਹਿਗੁਰੂ ਵਾਹਿਗੁਰੂ ਕਹੀਏ, ਤੂੰ ਆਪਣੇ ਨਾਮ ਦੀਆਂ ਡੀਗਾਂ ਮਾਰਦਾ, ਆਪਣੇ ਮੁੰਡੇ ਕੁੜੀਆਂ ਦੇ ਨਾਂ ਜਪੀ ਜਾਣਾ, ਉਹ ਤਾਂ ਗੁੱਸੇ ਹੁੰਦੇ ਨੇ, ਤੇ ਰੱਬ ਗੁੱਸੇ ਹੋ ਜਾਊ। ਜੇ ਗੁੱਸੇ ਹੁੰਦਾ ਤੇ ਮਹਾਰਾਜ ਕਿਉਂ ਲਿਖਦੇ ਉੱਧਰ ਰਾਮ ਨਾਮ ਲੱਖ ਵਾਰ ਅੱਗੇ? ਕਹਿੰਦੇ ਜੀ ਅੰਮ੍ਰਿਤ ਰਾਗ, ਅੰਮ੍ਰਿਤ ਰਾਗ ਪ੍ਰਭ, ਅੰਮ੍ਰਿਤ ਰਾਗ, ਅੰਮ੍ਰਿਤ ਰਾਗ ਪ੍ਰਭ ਪੀਵੋ ਤੂੰ ਪਿਆਰੀ। ਗ੍ਰੰਥੀ ਸਿੰਘ ਵੀ ਮਦਦ ਕਰ ਦਿਆ ਗੁਰੂ, ਮੈਨੂੰ ਚੇਤਾ ਭੁੱਲ ਜਾਂਦਾ ਵਿੱਚ। ਅੰਮ੍ਰਿਤ ਰਾਤ ਪੀਵੈ ਪ੍ਰਭ ਪਿਆਰੀ, ਅੰਮ੍ਰਿਤ ਰੂਪੀ ਰਾਤ ਨੂੰ ਜੇ ਰੱਬ ਦੀ ਪਿਆਰੀ ਬਣਨਾ ਹੀ ਰਸਨਾ ਪੀਣਾ ਕਰ। ਸੋ ਇਸ ਕਰਕੇ ਉਹ ਰਸਨਾ ਦੁਆਰਾ ਜਾਪ ਕਰਦੇ, ਸਿਮਰਨ ਕਰਦੇ। ਤੇ ਜੇ ਸਾਹ ਐਸਾ ਹੁੰਦਾ ਮਹਾਰਾਜ ਇਹ ਕਿਉਂ ਲਿਖਦੇ? ਬਾਰਨ ਬਾਰ ਬਾਰ ਪ੍ਰਭ ਜਪੀ ਹੈ ਪੀ ਅੰਮ੍ਰਿਤ, ਕਿਉਂ ਮਨ ਤਨ ਧਰਪੀ ਹੈ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ, ਜਨ ਕਹਿ ਸਾਧਕਾ, ਇਸ ਕਰਕੇ ਰੱਬ ਦਾ ਖੁਸ਼ ਹੁੰਦਾ ਨਾਮ ਜਪਣ ਵਾਲਿਆਂ ਤੇ।
ਤਿੰਨ ਮੰਗਾ ਜੇ ਤੁਜੈ ਧਿਆਏ,
ਵਾਹਿਗੁਰੂ ਜਿਹੜੇ ਤੇਰੇ ਨਾਮ ਨੂੰ ਧਿਆਉਂਦੇ ਹਨ, ਮੈਂ ਉਹਨਾਂ ਦੇ ਚਰਨਾਂ ਚ ਜਾ ਕੇ ਤੈਨੂੰ ਮੰਗਦਾ ਹਾਂ, ਜਾਂ ਤੇਰਾ ਨਾਮ ਜਪਣ ਦੀ ਜੋ ਦਾਤ ਹੈ ਇਸ ਨੂੰ ਮੰਗਦਾ ਹਾਂ। ਤੋ ਸਾਧ ਸੰਗਤ ਜੀ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੇ ਹਿੰਮਾ ਕਰਨੀ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਦਾਸ ਦੀ ਵੀ ਤੇ ਆਪ ਸਾਰਿਆਂ ਦੀ ਵੀ ਚੜ੍ਹਦੀ ਕਲਾ ਕਰਨ। ਚੜ੍ਹਦੀ ਕਲਾ ਤਾਂ ਹੀ ਹੋਵੇਗੀ ਜੇ ਗੁਰੂ ਦੇ ਸਿਧਾਂਤਾਂ ਨੂੰ ਗ੍ਰਹਿਣ ਕਰਕੇ ਗੁਰੂ ਵਾਲੇ ਬਣਾਂਗੇ। ਸੋ ਸੰਤ ਮਹਾਂਪੁਰਸ਼ ਬਾਬਾ ਕਰਤਾਰ ਸਿੰਘ ਸਾਹਿਬ ਦੀ ਸੰਤ ਮਹਿਲਕ ਗੁਰਦੁਆਰਾ ਬਾਬਾ ਸੰਘ ਜੀ ਵਿਖੇ ਮਨਾਈ ਜਾ ਰਹੀ ਹੈ। ਸੰਤ ਸਮਾਗਮ ਵੀ ਹੋ ਰਿਹਾ, ਅੰਮ੍ਰਿਤ ਸੰਚਾਰ ਵੀ। ਜਿਹੜੀਆਂ ਸੰਗਤਾਂ ਨੇ ਹਾਲ ਤੇ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ, ਕਲਗੀਆਂ ਵਾਲੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਫਿਰ ਚੜ੍ਹਦੀ ਕਲਾ ਹੋ ਜਾਏਗੀ। ਦੁੱਖ ਦਰਿਦਰ ਟੁੱਟ ਜਾਣਗੇ, ਛਾਇਆ ਛਪਾਇਆ ਬਹਿਣ ਸਭ ਕਲੇਸ਼ ਕੱਟੇ ਜਾਂਦੇ ਜਦੋਂ ਸਾਧ ਸੰਗਤ ਜੀ ਗੁਰੂ ਦਾ ਅੰਮ੍ਰਿਤ ਛਕਦਾ, ਪਾਪ ਮਿਟ ਜਾਂਦੇ ਹਨ। ਸਤਿਗੁਰ ਸੱਚੇ ਪਾਤਸ਼ਾਹ ਲੋਕ ਪ੍ਰਲੋਕ ਉਹਦੇ ਜ਼ਿੰਮੇਵਾਰ ਹੋ ਜਾਂਦੇ ਹੈ। ਜਿਹੜੇ ਸਹਿਜਧਾਰੀ ਹੈ ਉਹ ਵੀ ਕੰਮ ਕੰਮ ਮਾੜੀਆਂ ਆਫਤਾਂ ਛੱਡ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰੋ, ਬਾਣੀ ਪੜ੍ਹਨ ਦੀ ਆਦਤ ਬਣਾਓ, ਫਿਰ ਹੌਲੀ ਹੌਲੀ ਮਹਾਰਾਜ ਅੰਮ੍ਰਿਤ ਛਕਣ ਦੀ ਵੀ ਕਿਰਪਾ ਕਰ ਦੇਣਗੇ। ਬਹੁ ਸ਼ਬਦ ਪੜ੍ਹੋ ਵੱਜ ਵੱਜ ਕੇ, ਬਾਬਾ ਨਾਨਕ ਸੁਲਤਾਨਪੁਰ ਦੇ ਧੁਨੀ ਪਜਾ ਦਿਓ ਜੀ, ਬਾਬਾ ਨਾਨਕ ਦੇਵ ਸਾਹਿਬ ਵਾਲੇ ਖੁਸ਼ ਹੋ ਜਾਣ। ਗੱਜ ਕੇ ਬੋਲੋ, ਜਿਹੜੇ ਉੱਚੀ ਬੋਲੀਏ ਨਾ ਦਾਸ ਦੁਆਰ ਨੂੰ, ਆਪੇ ਬੋਲੇ ਜਾਂ ਬੋਲੀਏ ਨਾ, ਇਹ ਤਾਂ ਧੁਨੀ ਤੋਂ ਉੱਪਰ ਨੀ ਸਵਾਲ ਚੱਲਦਾ। ਇੱਥੇ ਪੂਰਾ ਜ਼ੋਰ ਲਾਈਏ ਨਾ ਸ਼ਬਦ ਚ, ਦੇਖੋ ਬਿਰਤੀ ਆਪਣੇ ਆਪ ਦਸ ਦੁਆਰ ਵੱਲ ਚੜ੍ਹਦੀ। ਬਾਬਾ ਮਗਰ ਸਿੰਘ ਰਾਮਗੜ੍ਹ ਵਾਲੇ ਜਿਹੜੇ ਸ਼ਬਦ ਲਾਉਂਦੇ ਸੀ, ਤਿੰਨ ਤਿੰਨ ਮੀਲ ਤੇ ਬਾਬਾ ਆਦਰ ਸਿੰਘ ਜੀ ਮਾਸਕ ਮਾਣੇ ਵਾਲੇ, ਉਦੋਂ ਸਪੀਕਰ ਨਹੀਂ ਹੁੰਦੇ। ਅੱਜ ਮੰਗ ਢਿੱਡ ਗੁਗਣ ਥੋੜੋ ਪੀਂਦੇ ਸੀ, ਜਾਂ ਗਰਾਬਾਂ ਬਾਬਾਂ ਬਦਾਮਾਂ ਦੀਆਂ ਸਰਦਾਈਆਂ ਪੀਂਦੇ ਸਨ, ਆਵਾਜ਼ਾਂ ਜਾਂਦੀਆਂ ਸਨ, ਸੁਣਦੇ ਸਨ। ਇੱਕ ਵਾਰੀ ਬਾਬਿਆਂ ਨੇ ਕੋਈ ਸ਼ਬਦ ਲਾਇਆ, ਇੱਕ ਜ਼ਿਮੀਦਾਰ ਨਕੇ ਮੋੜੇ ਹੈਗਾ ਸੀ ਅਜਾਡ, ਕਹਿੰਦਾ ਜੀ ਸਾਧ ਕੱਟੇ ਮੰਗਣਾ, ਬਾਬੇ ਜਾਣੇ ਜਾਣ। ਉਹਨੇ ਸ਼ਬਦ ਲਾ ਤਾ, ਕੋਈ ਸਾਧ ਕੱਟੇ ਮੰਗਾਵੇ ਪਰ ਹਰੀ ਦਾ ਜੱਟ ਲਾਵੇ। ਉਹਨੇ ਕਹੇ ਤਾਂ ਅੰਦਰ ਜਮੀ ਬੜਾ ਬਾਹਰ ਦੌੜਾ, ਮਾਰਾ ਬਖ ਦੋ, ਕਹਿੰਦੇ ਹੁਣ ਤਾਂ ਬਖ ਜਾ ਗਿਆ ਜੀ, ਸਰਵਾਰ ਚ ਆ ਗਿਆ। ਦੇ ਲੋ ਮਹਾਂਪੁਰਖ ਐਸੇ ਜਾਣੇ, ਐਸੇ ਜਾਣੇ ਜਾਣ ਬਾਬਾ ਅਤਰ ਸਿੰਘ। ਅਤਰ ਮੰਗੂ ਸੁਗੰਧੀ ਪਹਿਲੀ ਦੁਨੀਆਂ ਉੱਪਰ ਉਹਨਾਂ ਦੀ, ਕੋਈ ਇਸ ਕਰਕੇ ਗੱਜ ਵੱਜ ਕੇ ਬੋਲੋ ਬਾਬਾ ਨਾਲ ਨੂੰ ਖੁਸ਼ ਹੋ ਜਾਣ।
ਉੱਠ ਪਰ ਆਸੀ ਤਰਿਆ, ਗੁਰ ਨਾਨਕ ਜਨ ਸੁਣਿਆ ਪਿਖਿਆ, ਉੱਠ ਪਰ ਆਸੀ ਤਰਿਆ, ਗੁਰ ਨਾਨਕ ਜਨ ਸੁਣਿਆ ਪਿਖਿਆ, ਜਿਨ ਸੁਣਿਆ ਪਿਖਿਆ, ਉੱਡ ਪਰ ਆਦੀ ਤਰਿਆ, ਗੁਰੂ ਨਾਨਕ ਜਿਨ ਸੁਣਿਆ ਪਿਖਿਆ,
ਸੋਨੇ ਆਪੇ।
ਪੂਰੀ ਤਰਿਆ ਗੁਰੂ ਨਾਨਕ ਜਿਨ ਸੁਣਿਆ ਪਿਖਿਆ ਉਡ ਪਰਾਦੀ ਤਰਿਆ ਗੁਰੂ ਨਾਨਕ ਜਿਨ ਸੁਣਿਆ ਪਿਖਿਆ
ਗੁਰੂ ਨਾਨਕ ਜਿਨ ਸੁਣਿਆ ਪੇਖਿਆ ਫਿਰ ਦਰਬਾਰ ਨਾ ਭਰਿਆ। ਇਹ ਸਤਿਗੁਰ ਬਾਬਾ ਨਾਨਕ ਦਾ ਦਰਬਾਰ ਹੈ। ਜੇ ਕੋਈ ਸ਼ਰਧਾ ਨਾ ਆ ਜਾਏ ਸਭ ਪਾਪ ਕੱਟੇ ਜਾਂਦੇ, ਹਿਰਦਾ ਸ਼ੁੱਧ ਹੋ ਜਾਂਦਾ, ਬ੍ਰਹਮ ਗਿਆਨ ਮਿਲ ਜਾਂਦਾ, ਕਿਸੇ ਪ੍ਰਕਾਰ ਦਾ ਦੁੱਖ ਭੁੱਖ ਕਲੇਸ਼ ਨਹੀਂ ਰਹਿੰਦਾ। ਪਰ ਜੇ ਸ਼ਰਧਾ ਨਾ ਗੁਰੂ ਨਾਨਕ ਦੇ ਦਰਬਾਰ ਦੀ ਪਿਆਰੀ ਵੋਟ ਲੈ ਲਈਏ, ਕੋਈ ਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਕੱਲ ਫਿਰ ਆਪਣੇ ਦੁਪਹਿਰ ਦੇ ਦੀਵਾਨਾਂ ਵਿੱਚ ਇਸ ਤਰ੍ਹਾਂ ਗੱਜ ਵੱਜ ਕੇ ਹਾਜ਼ਰੀ ਭਰਨੇ ਔਰ ਸਮਾਂ ਸਫਲ ਬਣਾਉਣਾ। ਸੋ ਕੱਲ ਇੱਥੇ ਕਥਾ ਕਰਨ ਤੋਂ ਬਾਅਦ ਆਪ ਫਿਰ ਉੱਥੇ ਬਰਮਿੰਗਮ ਦੀ ਕਥਾ ਕਰਨਗੇ, ਸਾਰੀਆਂ ਸੰਗਤਾਂ ਨੇ ਉੱਥੇ ਵੀ ਪਹੁੰਚਣਾ ਤੇ ਦੂਸਰੇ ਸਾਰੇ ਵਿਦਵਾਨ ਉਹ ਵੀ ਉੱਥੇ ਪਹੁੰਚ ਰਹੇ ਮਹਾਂਪੁਰਸ਼ਾਂ ਦੀ